दीन दयाल गरीब नवाजा, कहां तुच प्रबुद्ध हमारी, वर्ण सकै महिमा जो तिहारी, हम न सख्त कर सिफत तुम्हारी, आप ले हो तुम कथा सुधारी, मुंह कूचरै शास्त्र खट पिंग गिरन चढ़ जाए, अंध लखै बदरो सुने जो काल कृपा कराए, मेर करो तिन ते मोहे जाहे गरीब नवाज न दूसर तोसो, पूर शिमो हमरी प्रभ आप न पूलन हार कहूं कऊ मोसो, सेव करी तुमरी तन के सब ही ग्रह देखियत दर्व भरोसो, या कल मैं सब काल कृपान के भारी पुजान को भारी भरोसो, फिरत फिरत प्रभ आया परया तो सरनाय, नानक की प्रभ बेनती अपनी भक्ति नाय, ज्ञान अंजन गुर दिया अज्ञान अंधेर विनाश, हर कृपा ते संत भेटिया नानक मन परगास, हो वै सिफत खसम दी नूर अरसों कुरसों झटिया, तुद डिठे सच्चे पातशाह मल जन्म जन्म दी कटी,
चौपई ए बद मचा कोर संग्रामा, सदै सूर सूर के तामा, कहा लगे वह कथों लड़ाई, अपन प्रभा न बरनी जाई।
वाहिगुरु जी का खालसा, वाहिगुरु जी की फतेह। परम सत्कार जो गुरु सवारी साध संगत जी, प्रेमियों सत्संग दे विच हाजिर होके नित्रापति आपां गुरबाणी दे आसरे मानस देही नूं सफल करदे हां। सुण पढ़ के आ कलयुग दा समां है, किने दस्या आपां नूं कलयुग दा समां है, इह वी गुरां तों ही बोध प्राप्त होया है। युगां दे सतसंगत जी नंबर वार समें ने आउणा, और सृष्टि दा पसारा क्या वस्तु है, असी किस तरह चक्कर लाउंदे फिरदे हां संसार दे अंदर, जूना च किहड़े व्यक्ति जांदे हन, दुख दे अधिकारी कौन ने, सुख दे अधिकारी कौन हन, वासना जिहड़ियां हर वेले मन नूं तंग करदियां रहण, इह किवें इहनां तों सानूं छुटकारा होवे। ऐसियां मोलक वस्तुआं दा भेत सत संगत जी गुरबाणी बिना नहीं लगदा है। और गुरबाणी बख्शी किसने है, जिन्हां दे भाई अवतार पुर मना रहे हां आप, अवतार रखती अवतारा, कुख तो जन्म तो मातावां दे सामने ही लिया है, लेकिन उस नूं अवतार कहिंदे ने जिहड़े दुनिया नूं विपता तो रखण वास्ते जिहड़ा व्यक्ति आवे ना, उहनूं कहिंदे अवतार। सो प्रेमियो, अज सारियां संगतां नूं वधाई होवे। गुरु रामदास साहिब जी, गुरु नानक देव जी चौथी जोत, बैठा सोढ़ी पातशाह राम साहब सतगुरु कहावै, ऐसे सतगुरु जी का अवतार धारण का सतसंग जी लाहौर विखे अज दिहाड़ा है। भावें संगतां अमृतसर साहब विखे अज सारी रात कीर्तन दे प्रवाह चले होणगे, रागियां ने सतसंग जी शब्द गायन किते, संगतां रस माणिया होऊगा, पर सतसंग जी दास अखी देख के आया, जिथे अवतार धारण वाली पावन जगह है उथे तां बकरियां मींगना कर दियां हन, बड़ा भारी दुख है। वाहिगुरु कृपा करे अपने स्थानां दी भाई सेवा आप ही पंथ नूं बख्शन वाला है। मायकी रचना दे अंदर देशां दीआं वंडां होणियां, आपस विच ही अड अड होके बैठ जाणा, धार्मिक स्थानां दी बेअदबी होणी, इह साडे माड़े कर्मां दी निशानी है। सो रहो विचार, जिथे जिथे प्रेमी भाई हन गुरु के, थां थां ते भाई गुरु साहब दे अवतार धारण दे दिहाड़े मना रहे हन, दसां पातशाहियां दे अवतार धारण दे दिहाड़े, गुरता गद्दी ते विराजमान दे दिहाड़े, ज्योति जोत समाउण दे दिहाड़े, इसे तरह चारे साहबजादियां दे शहीदी पुरब, ये भाई जी आपां नहीं मनावांगे तां होर कौन मनावेगा। सो प्रेमियों,
ਜਿਹੜਾ ਗਿਆਨ ਸ੍ਰੇਠ ਸੱਚਾ ਸੁੱਚਾ ਗੁਰਬਾਣੀ ਦੇ ਆਸਰੇ ਆਪਾਂ ਨੂੰ ਪ੍ਰਾਪਤ ਹੋਣਾ ਨਾ, ਉਹ ਕਿਸੇ ਗਿਆਨੀ ਦੀ ਆਪ ਦੀ ਰਾਇ ਦੇ ਨਾਲ ਉਹੋ ਜਿਹਾ ਪ੍ਰਾਪਤ ਨਹੀਂ ਹੁੰਦਾ ਹੈ। ਇਸੇ ਕਰਕੇ ਇੱਥੇ ਜਿਹੜੀ ਸੰਗਤ ਵਿੱਚ ਪ੍ਰਧਾਨਤਾ ਹੈ ਉਹ ਗੁਰਬਾਣੀ ਨੂੰ ਹੈ। ਸਰੋਤੇ ਵੀ ਭਾਵਨਾ ਗੁਰਬਾਣੀ ਤੇ ਰੱਖਦੇ, ਕਿਸੇ ਦੇ ਭਾਸ਼ਣ ਤੇ ਨਹੀਂ ਰੱਖਦੇ। ਸਭੋ ਨਰਾਰੀ ਭਾਖ ਹੈ, ਜਿੰਨੇ ਵਿਦਵਾਨ ਆਉਣਗੇ ਸਭ ਆਪ ਆਪਣੀਆਂ ਢਗਵੰਜ ਬਣਾ ਕੇ ਛੱਡੀ ਜਾਣਗੇ। ਕੋਈ ਉਹਨਾਂ ਨੂੰ ਪਸੰਦ ਕਰੂ, ਕੋਈ ਨਹੀਂ ਕਹੂ। ਲੇਕਿਨ ਜੋ ਗੁਰਬਾਣੀ ਚ ਲਿਖਿਆ ਸਤਸੰਗਤ ਜੀ, ਉਹ ਤਾਂ ਪੱਕੀ ਮੋਹਰ ਹੈ, ਉਹਨੂੰ ਕੋਈ ਵੀ ਸਤਸੰਗ ਕਿਰਤੂ ਨਹੀਂ ਕਰ ਸਕਦਾ। ਸੋ ਸਤਸੰਗਤ ਜੀ, ਜਿਸ ਪ੍ਰਕਾਰ ਆਪ ਜੀ ਨੂੰ ਪਤਾ ਹੈ ਕਿ ਬੇਦੀ ਵੰਸ, ਭੱਲਿਆਂ ਦੀ ਵੰਸ, ਜਿਨ੍ਹਾਂ ਗੁਰੂ ਅਮਰਦਾਸ ਜੀ ਪ੍ਰਗਟ ਹੋਏ ਤਿਹਨਾਂ ਦੀ ਵੰਸ, ਛਤਰੀਆਂ ਦੇ ਵਿੱਚ ਗੁਰੂ ਅੰਗਦ ਦੇਵ ਜੀ ਹੋਏ, ਸੋਢ ਵੰਸ, ਜਿਹੜੀ ਵੰਸ ਵਿੱਚ ਸਤਸੰਗ ਧੁਰਤਾ ਕੁਰਤਾ ਗੱਦੀ ਪ੍ਰਵਿਰਤ ਰਹੀ, ਇਹ ਵੰਸਾਂ ਕਿੱਥੋਂ ਆਈਆਂ, ਕਿਵੇਂ ਪ੍ਰਗਟ ਹੋਈਆਂ। ਭਾਰਤ ਵਰਸ਼ ਦੇ ਅੰਦਰ ਦੋ ਹੀ ਵੰਸ, ਇੱਕ ਚੰਦਰਵੰਸੀ ਖਾਨਦਾਨ, ਇੱਕ ਸੂਰਜਵੰਸੀ ਖਾਨਦਾਨ। ਸੂਰਜਵੰਸੀ ਖਾਨਦਾਨ ਦੇ ਵਿੱਚੋਂ ਸਤਸੰਗ ਜੀ ਰਾਜਾ ਰਘੂ ਹੋਣਾ, ਅਯੁੱਧਿਆ ਦੀ ਨਗਰੀ ਰਚੀ ਜਾਣੀ, ਰਾਮਚੰਦਰ ਆਦਿਕਾਂ ਦੇ ਅਵਤਾਰ ਹੋਣੇ, ਉਸ ਤੋਂ ਬਾਅਦ ਉਹਦੇ ਪੁੱਤਰ ਦੋ ਲਵੂ ਕੁਸ਼ੂ ਹੋਣੇ, ਕੋਈ ਲੁਕੀ ਛਿਪੀ ਬਾਤ ਨਹੀਂ। ਉਨ੍ਹਾਂ ਨੇ ਆਪਣੇ ਸਤਸੰਗ ਜੀ ਰਾਜਭਾਗ ਦੀ ਸੱਤਾ ਤੇ ਆ ਕੇ ਦੋਨੋਂ ਨਗਰੀਆਂ ਬੰਨ ਲੈਣੀਆਂ। ਕਸੂਰ ਕੁਸ਼ੂ ਨੇ ਵਸਾਇਆ ਹੈ, ਲਾਹੌਰ ਲਵੂ ਨੇ ਵਸਾਇਆ ਹੈ। ਦੋਨਾਂ ਦੀ ਪਾਲਣਾ ਵਾਲਮੀਕ ਦੇ ਆਸ਼ਰਮ ਤੇ ਰਾਮ ਤੀਰਥ ਨੂੰ ਕੌਣ ਭੁੱਲਿਆ, ਅੰਮ੍ਰਿਤਸਰ ਦੇ ਜਿਹੜੇ ਆਲੇ ਪ੍ਰੇਮੀ ਸਾਰੇ ਜਾਣਦੇ ਹਨ। ਵਾਲਮੀਕ ਦੇ ਆਸ਼ਰਮ ਤੇ ਸੀਤਾ ਨੇ ਰਹਿ ਕੇ ਉਨ੍ਹਾਂ ਦਾ ਪਾਲਣ ਕਰਨਾ। ਸੋ ਐਸੇ ਪਿਛੋਕੜ ਸਤਸੰਗੀ ਪ੍ਰਸੰਗ ਹਨ। ਹਮੇਸ਼ਾ ਵਾਸਤੇ ਬੈਰੀ ਕੋਈ ਦੂਰ ਦਾ ਨਹੀਂ ਹੁੰਦਾ, ਆਪਦੇ ਹੀ ਬੈਰੀ ਬਣ ਜਾਂਦੇ, ਆਪਦੇ ਹੀ ਮਿੱਤਰ ਹੋਇਆ ਕਰਦੇ ਨੇ। ਦੋਨਾਂ ਧਿਰਾਂ ਦੇ ਸਤਸੰਗ ਰਾਜਿਆਂ ਨੇ ਆਪਸ ਵਿੱਚ ਈਰਖਾ ਕਰਕੇ ਜੰਗ ਕਰਨੇ। ਉਸ ਵੇਲੇ ਜਦੋਂ ਜੰਗ ਹੋਇਆ, ਲਵੂ ਕੁਸ਼ੂ ਦੀ ਵੰਸ ਦੋਨਾਂ ਦੇ ਆਪਸ ਵਿੱਚ ਹੀ, ਇਹ ਨਹੀਂ ਵੀ ਉਸੇ ਵੇਲੇ ਹੀ ਹੋਇਆ। ਸਮਾਂ ਕਿੰਨਾ ਸਤਸੰਗ ਲੰਘਿਆ, ਕਿੱਥੇ ਤ੍ਰੇਤੇ ਦਾ ਸਮਾਂ, ਕਿੱਥੇ ਕ੍ਰਿਸ਼ਨ ਦਾ ਸਾਰਾ ਸਮਾਂ ਲੰਘਿਆ, ਦੁਆਪਰ ਯੁੱਗ ਲੰਘਿਆ, 1212 ਸਤਸੰਗ ਜੀ ਰੱਖ ਸਾਲ। ਉਸ ਤੋਂ ਬਾਅਦ ਕਲਯੁੱਗ ਦਾ ਸਮਾਂ ਜਦੋਂ ਆਉਣ ਵਾਲਾ ਸੀ, ਉਦੋਂ ਸਤਸੰਗ ਜੀ ਨੇ ਰਾਜਿਆਂ ਚ ਸਪਰਧਾ ਈਰਖਾ ਛਿੜੀ, ਬੜਾ ਭਾਰੀ ਲਾਹੌਰ ਦੇ ਕਸੂਰ ਵਾਲੇ ਸਤਸੰਗ ਜੀ ਰਾਜਿਆਂ ਦੇ ਜੰਗ ਹੋਇਆ, ਉਹਦੇ ਚ ਕੀ ਹਾਲਤ ਹੋਈ, ਕਸੂਰ ਵਾਲੇ ਹਾਰ ਗਏ। ਹੁਣ ਜਿਹੜਾ ਹਾਰ ਖਾ ਜਾਵੇਗਾ, ਰਾਜ ਭਾਗ ਖੁੱਸ ਜਾਵੇਗਾ, ਪੇਟ ਦੀ ਰੋਜੀ ਤਾਂ ਭਾਈ ਹਰ ਕੋਈ ਭਾਲਦਾ, ਚਾਹੇ ਕੋਈ ਕੰਗਾਲ ਆ ਚਾਹੇ ਕੋਈ ਰਾਜਾ। ਜਿਸ ਪ੍ਰਕਾਰ ਸਤਸੰਗ ਜੀ ਕੁਸੂ ਦੀ ਵੰਸ ਵਾਲੇ ਜਿਹੜੇ ਸੀ ਨਾ, ਕਸੂਰ ਦੇ ਨਿਵਾਸੀ, ਉਨ੍ਹਾਂ ਨੇ ਜਦੋਂ ਰਾਜ ਤਾਂ ਸਾਂਭ ਲਿਆ ਲਾਹੌਰ ਵਾਲਿਆਂ ਨੇ, ਆਪ ਕਿੱਧਰ ਜਾਣ, ਜਾ ਕੇ ਸਸ ਜਿਨੇ ਵੇਦ ਪਠਿਓ ਸੋ ਬੇਦੀ ਕਹਾਏ, ਤਿਨੇ ਧਰਮ ਕੇ ਕਰਮ ਨੀਕੇ ਚਲਾਏ। ਜਿਨ੍ਹਾਂ ਉਨ੍ਹਾਂ ਨੇ ਜਾ ਕੇ ਵੇਦ ਪਾਠ ਸਿੱਖੇ ਸਤਸੰਗ ਕਾਂਸ਼ੀ ਵਿੱਚ, ਉਥੋਂ ਬੇਦੀ ਚੱਲੇ। ਜੇ ਕੱਲ ਨੂੰ ਕੋਈ ਪੁੱਛੇ ਕਿ ਗੁਰੂ ਨਾਨਕ ਦੇਵ ਜੀ ਭਾਈ ਬੇਦੀਆਂ ਦੇ ਅਵਤਾਰ ਧਾਰਾ ਬੇਦੀ ਕੌਣ ਸੇ, ਕੀ ਆਪਾਂ ਨੂੰ ਬੋਧ ਨਹੀਂ ਚਾਹੀਦਾ, ਜੇ ਕੋਈ ਪੁੱਛੇ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਸਤਸੰਗ ਜੀ, ਲਛਮਣ ਦੀ ਕੁੱਲ ਦੇ ਵਿੱਚੋਂ ਤਿੰਨ ਗੋਤ ਨੇ ਚੱਲਣਾ, ਭਰਤ ਦੀ ਸਤਸੰਗ ਕੁੱਲ ਵਿੱਚੋਂ ਭੱਲਣ ਹੋਣਾ, ਉਹ ਤੋਂ ਭੱਲੇ ਗੋਤ ਚੱਲਣਾ, ਇਸੇ ਤਰ੍ਹਾਂ ਸਤਸੰਗ ਜੀ ਸੋਢੀ ਲਵੂ ਦੀ ਵੰਸ ਵਿੱਚੋਂ ਹੋਏ ਹਨ। ਉਹ ਜੋ ਵਰਣਨ ਦਸਵੇਂ ਪਾਤਸ਼ਾਹ ਨੇ ਲਿਖਿਆ ਹੈ ਨਾ ਗੁਰਬਾਣੀ ਵਿੱਚ, ਉਹ ਆਪਾਂ ਨੂੰ ਸਤਸੰਗ ਜੀ ਵਿਚਾਰਨੇ ਯੋਗ ਹੈ। ਨਾਲੇ ਇਹਦੇ ਵਿੱਚ ਕਿਵੇਂ ਦੱਸਿਆ, ਤ੍ਰੇਤੇ ਯੁੱਗ ਵਿੱਚ ਵਰ ਦੇ ਦਿੱਤਾ ਸੀ ਗੁਰੂ ਰਾਮਦਾਸ ਜੀ ਦੇ ਆਗਮਨ ਦਾ ਕਾਰਨ, ਤ੍ਰੇਤੇ ਯੁੱਗ ਵਿੱਚ ਸਤਸੰਗ ਜੀ ਬਚਨ ਹੋਏ। ਇਹ ਨਾ ਸਮਝ ਲੈਣਾ, ਕਈ ਕਹਿਣਗੇ ਗੁਰੂ ਸਾਡੇ ਵਰਗੇ ਹੀ ਨੇ, ਜਿਵੇਂ ਅਸੀਂ ਜੰਮੇ ਉਹ ਵੀ ਜੰਮ ਪਏ। ਐਸੀਆਂ ਬਾਤਾਂ ਸਤਸੰਗ ਜੀ ਉਦੋਂ ਕਰਦੇ ਜਾਂ ਸਾਨੂੰ ਭੇਤ ਨਹੀਂ ਹੈ। ਸੋ ਆਓ ਪ੍ਰੇਮੀਓ, ਜਿਸ ਪ੍ਰਕਾਰ ਦੋਨਾਂ ਧਿਰਾਂ ਦੇ ਜੰਗ ਹੋਏ, ਇਹ ਜਿਹੜੇ ਸਤਸੰਗ ਜੀ ਕੁਸ਼ੂ ਦੀ ਵੰਸ ਦੇ ਸੀ, ਇਹ ਖਾਨਦਾਨ ਨੇ ਹਾਰ ਖਾਧੀ ਔਰ ਜਾ ਕੇ ਵੇਦ ਪੜ੍ਹੇ, ਜਿਵੇਂ ਦੁਬਾਰਾ ਫਿਰ ਬੇਦੀਆਂ ਨੇ ਸਤਸੰਗ ਆ ਕੇ ਰਾਜ ਭਾਗ ਲੈਣਾ, ਇਹ ਕਥਾ ਆ ਰਹੀ ਹੈ। ਨਾਲ ਹੀ ਵਰ ਪ੍ਰਾਪਤ ਹੋਣਾ ਬੇਦੀਆਂ ਵੱਲੋਂ, कि गुरु रामदास साहब जी चौथे थां प्रगट होणगे गुरु नानक देव जी तो बाद। यह कथा आपां पहला दसवें पातशाह जी विचारीए, फिर आपां सतसंग जी अगे गुरु रामदास साहब जी अमृतमई बाणी उन्हां शब्दां नूं विचारांगे। सुनो
एवद मचा कोर संग्रामा,
इस विधि नाल दसवें पातशाह कहिंदे बड़ा भयानक जंग मचिया।
सदै सूर सूर के तामा,
जिहड़े सूरमे शहीद होके जांदे किथे ने, कहिंदे सूर के तामा सूरज मंडल नूं बन के ब्रह्म लोक नूं जांदे हन।
कहां लगै वै कथों लड़ाई,
धन कर जी तर पातशाह हे खालसा जी असी उन्हां दा धर्म दा युद्ध किथे तक कथन करिए।
अपने परवाना बल नहीं जाए,
अपने घर दी आप ही महिमा कोई करे शोभा नहीं पाई दी। धन गुरु गोबिंद सिंह साहिब जी कहिंदे भाई असी अपने खानदानी महिमा करदे शोभदे नहीं।
भजंग प्रजा दशां दे लवी सरब जीते तुसी सरब हारे,
की फैसला होया लवू दी वंश दे जित गए राजे, और कसूर आले कुसू दी वंश आले हार गए।
बचे जे बली प्राण लै के सुधारे,
जेड़े बिचों बली बच गए को फटड होए अपने प्राण बचा के पिछे हटे।
जतर वेद पठे कियो कास बासन,
की कीता अपनी सतसंग जी रोजी वास्ते पंजाब छड़ दिता, भारत वर्ष जाके सतसंग जी खांसी विच उथे वासा कीते, चार वेद पढ़े।
कने बरह किन्ने तहां ही नवासन,
किन्ने साल इत्थे जाके कुसू दी वंश दे सतसंग जी सूरमिया ने विद्या पढ़ी ते उथे ही बसना कीता बनारस कांशी विच।
जंग प्रसाद छंद जिन्हें वेद पठे सो बेदी कहाए,
कलगी तर पातशाह कहिंदे हे खालसा जी कोई लकोच पो नहीं है, जिन्हें वेद पठे सो बेदी कहाए, जिन्हां ने वेद पढ़ ले उन्हां दी संज्ञा बेदी बन गई।
जिन्हें धर्म के कर्म नीके चलाए,
उन्हां ने फिर वेद विद्या केवल रोजी वास्ते नहीं पढ़ी, वो धर्मी भी होए। ए नहीं भाई पार्टी दा मौज नाल मिल जाती है भेटा ते चल के जाके शराब पी दे, ऐसी बात नहीं। नाभे दे इलाके को समा रहन दस मिलया, पाठ दा भोग पिया, दास ने भी लुधियाने वल नूं जाना सी, दो पाठी कहंदे जी असी भी उधर नूं जाना, मैं तुसी जी कहंदे पाठियां दी माया मिली है सिनेमा देखना अज खन्ने कहंदे। सो सत संगत जी वो जिहड़े वेद पाठी सी वो धर्मात्मा सी, उन्होंने होरां नूं भी धर्म च चलन की सिख्या दिती।
पठे कागद मदर राजा सुधारन,
इधर सतसंग जी वस्ता तो एको जी मन की रही नहीं है, कदे लोभी बन जाता मन, कदे संतोखी ए वर्गा कोई नहीं है। लाहौर आले राजे ने एक दिन विचार की मना, अगे तो मेरे को राज थोड़ा सी, दूना राज का मैं मालिक हाँ, भरावान का राज भी कसूर की राजधानी भी ले ली, पर मन में शांति नहीं आ रही है, की किया जाए। इनू सतनी सियाणिया ने रह दिती कि कोई धर्म पक्ष विच अपने मन नू कर, कुछ सिमन भजन परमेश्वर दा कर। जिवें आपां अखंड पाठ कराउंदे आ धर्म दी किरत जदों सतसंगी करदे आ, इहने सोचा वेद पाठ कराइए। इहने सतसंगत जी कंसी जी सी विद्या दा गढ़, उथों बेदी बुलाए,
आपो आप मोह बैर भाव सारे,
अंदर जेड़ा बैर भाव सी वह भुला दिता इसने।
नृपिंग मुकलिंग दूत सो कास आय,
लाहौर आले राजे दा भेजा होया राजदूत सी जेड़ा खलकारा कांशी पहुंचया।
तबे बेदिन भेद पाखे सुनाया,
जिन्ने वेद पाठी सी सतसंग जी बेदी बने हुए कुशू दी वंश दे सारिया नू कठे कर लिया, सारा भेद दस्या कि राजे दे मन च बहुत वराग है, पछताउंदा है थोड़ा राज खो के, कहंदा मैनू शांति नहीं, मेरे भरा आके मैनू वेद पाठ सुनाउण।
तबे वेद पाठी चले मदर देसन,
इह भेद सुन के ओ हलकारे दे नाल जिन्ने बेदी सी वेद पाठ की सिख्या होया सी सारे पंजाब नू आए।
प्रणाम कियो आन कह कह नरेसन,
आके बड़े चिरां दे बिछड़े होए सतसंग जी नमस्कारां कीतियां आपस विच ही मिले लाहौर विच।
सुनंग वेद की पूवता ते कराई,
राजे ने बेनती करके उस वेले सतसंग जी चौहां वेदां दा अखंड पाठ आरंभ कर दिता। वेद सी जेड़े सतसंग जी ए नहीं भी चुप करके कोई सुनदा नहीं करदा नहीं, हौली हौली घूं भूंड पाठ मांग करी जांदे आ ना, राग दे विच अलाप के सतसंग जी हथ दे हाव भाव दे नाल वेदां दीआं रचां पढ़ियां जांदियां सी, और स्रोते बैठ के सुनदे सी माई भाई सारे आनंद दे सहत। ये पाठी भी सतसंग जी मेल मेल के पाठ करदा सी, स्रोते भी झूमदे सी सतसंग जी रस आउंदा सी उहनां नूं। उस वेले धुनी आवाज जिहड़ी उठदी सी हवन होण लगे थां थां ते, ਬੇਅੰਤ ਸਤਸੰਗ ਜੀ ਵੇਦ ਪਾਠ ਆਰੰਭ ਹੋ ਗਏ ਲਾਹੌਰ ਵਿਚ
ਸੁਨੰਗ ਵੇਦ ਕੀ ਭੁਗਤਾ ਤੇ ਕਰਾਈ
ਇਹ ਰਾਜੇ ਲਾਹੌਰੀਏ ਨੇ ਸਤਸੰਗ ਜੀ ਵੇਦ ਪਾਠ ਕਰਾਏ ਵੇਦੀਆਂ ਤੋਂ
ਸਭੇ ਪਾਸ ਬੈਠੇ ਸਭਾ ਬੀਜ ਭਾਈ
ਜਿੱਥੇ ਵੇਦ ਪਾਠ ਹੋ ਰਹੇ ਸਭਾ ਦੀਵਾਨ ਦੇ ਵਿਚ ਸਾਰੇ ਭਰਾ ਬੈਠਦੇ ਜੁੜ ਕੇ ਸਰੋਤੇ ਬਣ ਕੇ ਸੁਣਦੇ
ਬੜੇ ਸ਼ਾਮ ਵੇਦੰਗ ਜੁਜਰ ਵੇਦ ਕਥਨ
ਸ਼ਾਮ ਵੇਦ ਸਤਸੰਗ ਸਤਯੁਗ ਵਾਲਾ ਉਹ ਪੜਿਆ ਫੇਰ ਜੁਜਰ ਵੇਦ ਕਥਨ ਕੀਤਾ
ਰਿਗੰਗ ਵੇਦ ਪਠਿਆ ਕਰੇ ਭਾਵ ਹੱਥਾਂ
ਹੱਥਾਂ ਦੇ ਹਾਵ ਭਾਵ ਦੇ ਨਾਲ ਮਸਤੀ ਦੇ ਨਾਲ ਸਤਸੰਗੀ ਬੇਦੀ ਨੇ ਜਿਹੜੇ ਉਹ ਰਿਗ ਵੇਦ ਨੂੰ ਪੜਦੇ ਨੇ
ਸਾਵਲ ਛੰਦ ਅਥਰ ਵੇਦ ਪਠਿਆ
ਜਦੋਂ ਅਥਰਵਣ ਵੇਦ ਪਠੇ ਚੌਥਾ ਪੜਿਆ
ਸੁਣੇ ਪਾਪ ਨੱਠਿਆ
ਜਿਨ੍ਹਾਂ ਵੇਦਾਂ ਦੇ ਪਾਠ ਦਾ ਫਲ ਕੀ ਹੋਇਆ ਸੁਣ ਸਰੋਤਿਆਂ ਦੇ ਪਾਪ ਨੱਟ ਗਏ ਗੁਰਬਾਣੀ ਸੁਣਦਾ ਸਤਸੰਗ ਜੀ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ ਆ ਗੁਰਬਾਣੀ ਸੁਣਨ ਦਾ ਤੇ ਗਾਉਣ ਦਾ ਕਿੰਨਾ ਫਲ ਹੈ ਕਈ ਕਰੋੜਾਂ ਦੇ ਜੱਗਾਂ ਦਾ ਫਲ ਹੈ ਸਤਸੰਗਤ ਜੀ ਇਤਨਾ ਮਹੱਤਵ ਹੈ ਪਰਮੇਸ਼ਰ ਦੇ ਨਾਮ ਦਾ ਸੁਣਨਾ ਜਿਸ ਵੇਲੇ ਸਤਸੰਗਤ ਜੀ ਵੇਦਾਂ ਦਾ ਪਾਠ ਸੁਣਿਆ ਸੁਣੇ ਪਾਪ ਨੱਠਣ ਦਸਵੀਂ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਅੰਦਰ ਪਾਪਾਂ ਦੀ ਮੈਲ ਸੀ ਸਰੋਤਿਆਂ ਦੀ ਚਲੀ ਗਈ
ਰਾਜਾ
ਰਾਜਾ ਬੜਾ ਖੁਸ਼ ਹੋਇਆ ਵੇਦ ਪਾਠ ਸੁਣ ਕੇ
ਦੀਆ ਸਰਬ ਸਾਜਾ
ਸਤਸੰਗਤ ਜੀ ਆਖੋ ਵਾਹਿਗੁਰੂ ਦੇਖੋ ਮਨ ਦੀ ਵਸਤਾ ਇੱਕੋ ਜਿਹੀ ਨਹੀਂ ਕਿੱਥੇ ਤਾਂ ਆਪਣੀ ਫੌਜ ਨੂੰ ਮੁਕਾਬਲੇ ਤੇ ਲੜਾ ਕੇ ਉਨ੍ਹਾਂ ਦਾ ਰਾਜ ਖੋਹਿਆ ਅੱਜ ਹੱਥ ਜੋੜ ਕੇ ਆਪਣਾ ਰਾਜ ਵੀ ਭੇਟਾ ਕਰਦਾ ਹੈ ਕਹਿੰਦਾ ਬੇਦੀਓ ਤੁਸੀਂ ਮੈਨੂੰ ਮਾਰਗ ਦੱਸ ਦਿੱਤਾ ਸਫਲ ਹੋਣ ਦਾ ਸੰਸਾਰ ਤੋਂ ਮਾਇਆ ਨਾਲ ਨਹੀਂ ਜਾਣੀ ਰਾਜ ਨਾਲ ਨਹੀਂ ਜਾਣਾ ਅੰਤ ਕੋ ਨੰਗ ਹੀ ਪਾਏ ਪਧਾਰੇ ਆ ਰਾਜ ਤੁਸੀਂ ਸਾਂਭ ਲਓ ਐਸਾ ਤੀਬਰ ਵਿਰਾਗ ਹੋਇਆ ਸਾਰਾ ਰਾਜ ਭਾਗ ਸਤਸੰਗ ਜੀ ਬੇਦੀਆਂ ਨੂੰ ਦੇ ਦਿੱਤਾ
ਲਇਓ ਬਨਵਾਸੰ
ਆਪ ਬਨਵਾਸੀ ਬਣ ਗਿਆ ਕਿ ਮੈਂ ਤਾਂ ਜੰਗਲ ਨੂੰ ਚਲੇ ਜਾਣਾ ਭਜਨ ਕਰਨਾ ਹੈ
ਮਹਾਪਾਪ ਨਾਸੰ
ਜਿਹਨੇ ਇੰਨਾ ਉੱਜਲ ਹੋ ਗਿਆ ਹਿਰਦਾ ਬਰਾਗ ਧਾਰ ਲਿਆ ਉਹਦੇ ਜਿਹੜੇ ਅੰਦਰ ਪਾਪਾਂ ਦੀ ਮੈਲ ਸੀ ਸਭ ਖਤਮ ਹੋ ਗਈ ਰਾਜੇ ਦੇ
ਰਿਖੰਗ ਭੇਸ ਕੀਆਂ
ਰਿਖੀਆਂ ਵਾਲਾ ਭੇਸ ਬਣਾ ਲਿਆ ਬਰਕਤਾਂ ਵਾਲਾ ਭਜਨ ਕਰਨ ਵਾਸਤੇ ਰਾਜਿਆਂ ਦਾ ਜਿਹੜਾ ਵਸਤਰ ਹੁੰਦੇ ਉਹ ਲਾਹ ਦਿੱਤੇ
ਕਿਸੇ ਰਾਜ ਦੀਆਂ
ਇਹਨਾਂ ਬੇਦੀਆਂ ਨੂੰ ਰਾਜ ਭੇਟਾ ਕਰ ਦਿੱਤਾ
ਰਹੇ ਹੋਰ ਲੋਕ
ਬਹੁਤ ਪਰਜਾ ਦੇ ਲਾਹੌਰੀਏ ਲੋਕ ਰੋਕ ਰਹੇ ਰਾਜਨ ਭਜਨ ਇੱਥੇ ਕਰ ਲੋ ਘਰੇ ਹੀ ਰਹੋ ਬੜੇ ਰੋਕ ਰਹੇ
ਸਰਬ ਸੋਗੰ
ਸੋਗ ਸਭ ਤਿਆਗ ਦਿੱਤੇ ਪਦਾਰਥ ਫੌਜਾਂ ਸਭ ਭੇਟਾ ਕਰ ਦਿੱਤੀਆਂ ਵੇਦ ਪਾਠੀਆਂ ਦੀ ਆਪ ਸਤਸੰਗ ਜੀ ਚਲਿਆ ਗਿਆ
ਧਨੰਗ ਧਾਮ ਤਿਆਗੇ
ਧਨਮ ਦੇ ਖਜ਼ਾਨੇ ਤਿਆਗ ਦਿੱਤੇ ਮਹਿਲ ਵੀ ਤਿਆਗ ਦਿੱਤੇ
ਪ੍ਰਭੰਗ ਪ੍ਰੇਮ ਪਾਗੇ
ਕੀ ਹੋਇਆ ਮਨ ਪ੍ਰਭੂ ਦੇ ਪ੍ਰੇਮ ਵਿਚ ਭਿੱਜ ਗਿਆ ਰਾਜੇ ਦਾ
ਅੜਲ ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਏ ਕਾ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੇ ਭਾਈ ਆਪਾਂ ਨੂੰ ਆਹ ਬਾਣੀ ਚ ਨਾ ਦੱਸਦੇ ਅੱਜ ਆਪਾਂ ਇੱਥੇ ਕਿਵੇਂ ਬੈਠ ਕੇ ਸਤਸੰਗਤ ਜੀ ਆਨੰਦ ਮਾਣਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬੜਾ ਭਾਰੀ ਪਰਉਪਕਾਰ ਹੈ ਆਪ ਜੀ ਕਹਿ ਰਹੇ ਨੇ ਹੇ ਖਾਲਸਾ ਜੀ ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਏ ਕਹਿ ਦੇਤ ਭਇਓ ਬਰਦਾਨ ਹੀ ਇਹੋ ਰਸਾਇਕ ਹੈ ਬੇਦੀ ਬੜੇ ਖੁਸ਼ ਹੋਏ ਬਈ ਕਿੱਥੇ ਤਾਂ ਸੀ ਸਾਡਾ ਰਾਜ ਖੁੱਸ ਗਿਆ ਸੀ ਬਸਾਂ ਆਪਦੇ ਪੇਟ ਦੀ ਰੋਜੀ ਵਾਸਤੇ ਜਾ ਕੇ ਵਿਦਿਆ ਪੜ੍ਹੀ ਅੱਜ ਸਾਨੂੰ ਬਿਨਾਂ ਲੜੇ ਨਹੀਂ ਕੁਛ ਨਹੀਂ ਸਾਰਾ ਇਹਦੇ ਵਾਲਾ ਰਾਜ ਵੀ ਤੇ ਸਾਡਾ ਵੀ ਸਾਨੂੰ ਪ੍ਰਾਪਤ ਹੋ ਗਿਆ ਹੈ
ਦੇਤ ਭਇਓ ਬਰਦਾਨ ਹੀ ਇਹੋ ਰਸਾਇਕ ਹੈ
ਉਸ ਵੇਲੇ ਉਹ ਬਰਕਤ ਵਾਲੇ ਸਤਸੰਗ ਜੀ ਪਾਠੀ ਸੀ ਵੇਦ ਪਾਠੀ ਉਹਨਾਂ ਦੇ ਆਚਾਰ ਬੜੇ ਉੱਚੇ ਸੀ ਸਾਧੂ ਸੰਤਾਂ ਨਾਲੋਂ ਵੀ ਕਿਤੇ ਸਤਸੰਗ ਜੀ ਬਿਰਤੀ ਸੀ ਸੰਤੋਖੀ ਸਨ ਉਸ ਵੇਲੇ ਰਾਜ ਭੇਟਾ ਲੈ ਲਿਆ ਰਾਜੇ ਦੀ ਵਸਤਾ ਉਹ ਵਿਰਾਗ ਧਾਰ ਕੇ ਭਜਨ ਕਰਨ ਜਾ ਰਿਹਾ ਲਾਹੌਰ ਵਾਲਾ ਪਰ ਖਾਲੀ ਬਚਨ ਨਹੀਂ ਬੇਦੀਆਂ ਦੇ ਵੀ ਬਰਕਤ ਵਾਲੇ ਸੀ ਉਸ ਵੇਲੇ ਵਰ ਦੇਣ ਲੱਗੇ
ਜਬ ਨਾਨਕ ਕਲ ਮੈਂ ਹਮਾਨ ਕਹੇ
ਦੇਤ ਭਇਓ ਬਰਦਾਨ ਹੀ ਇਹ ਰਸਾਇਕ ਹੈ ਹਿਰਦੇ ਚ ਖੁਸ਼ ਹੋ ਕੇ ਨਾ ਬਰਦਾਨ ਦੇ ਰਹੇ ਨੇ ਵੇਦ ਪਾਠੀ ਬੇਦੀ ਕੀ ਕਹਿੰਦੇ ਨੇ ਜਬ ਕਲ ਮੈਂ ਹਮ ਨਾਨਕ ਨਾਮ ਕਹਾਏ ਹੈ ਇਹ ਰਾਜਨ ਤੂੰ ਸਾਨੂੰ ਸਭ ਕੁਛ ਹੀ ਦੇ ਦਿੱਤਾ ਵੇਦ ਸੁਣ ਕੇ ਚਾਰੇ ਕਲਯੁਗ ਦਾ ਸਮਾਂ ਮੂਹਰੇ ਆ ਰਿਹਾ ਜਦੋਂ ਸਾਡੀ ਬੇਦੀਆਂ ਦੀ ਵੰਸ਼ ਵਿਚ ਨਿਰੰਕਾਰ ਗੁਰੂ ਨਾਨਕ ਰੂਪ ਕਹਾਊਗਾ ਕਿਉਂ ਭਵਿਖਤ ਪੁਰਾਣ ਦੇ ਅੰਦਰ ਬਿਆਸ ਦੇ ਹੀ 26 ਸਲੋਕ ਲਿਖੇ ਹੋਏ ਨੇ ਗੁਰੂ ਨਾਨਕ ਦੇਵ ਦੇ ਆਉਣ ਵਿਚ ਜੇ ਕੋਈ ਕਹੇ ਵੀ ਪਹਿਲਾਂ ਵੀ ਕੋਈ ਕਣਸੋਜ ਸੀਗੀ ਪਹਿਲਾਂ ਭਵਿਖਤ ਪੁਰਾਣ ਚ ਮਹਾਰਾਜ ਦਾ ਆਉਣਾ ਲਿਖਿਆ ਹੋਇਆ ਹੈ ਸੋ ਸਤ ਸੰਗਤ ਜੀ ਇਹਨਾਂ ਨੇ ਵੀ ਵਰ ਦੇ ਰਹੇ ਨੇ ਕਿ ਜਦੋਂ ਸਾਡੀ ਵੰਸ ਦੇ ਵਿਚ ਗੁਰੂ ਨਾਨਕ ਦੇਵ ਸਾਹਿਬ ਜੀ ਆਉਣਗੇ
ਉਹ ਜਗਤ ਪੂਜ ਕਰ ਤੋਂ ਇਹ ਪਰਮ ਪਦ ਪਾਏ ਹੈ
ਉਸ ਵੇਲੇ ਸਾਰਾ ਜਗਤ ਪੂਜੇਗਾ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ, ਲੇਕਿਨ ਉਸੇ ਪੀੜ੍ਹੀ ਦਰ ਪੀੜ੍ਹੀ ਤੇ ਤੁਸੀਂ ਵੀ ਉਸ ਗੱਦੀ ਦੇ ਉੱਤੇ ਬੈਠੋਗੇ। ਤੁਸੀਂ ਸਾਨੂੰ ਰਾਜ ਭੇਟਾ ਕੀਤਾ, ਉਹ ਜਿਹੜੀ ਸਾਡੇ ਘਰੋਂ ਬੇਦੀਆਂ ਦੀ ਵੰਸ ਵਿੱਚੋਂ ਗੁਰਤਾ ਗੱਦੀ ਚੱਲੇਗੀ ਨਾ ਜਗਤ ਗੁਰੂ ਗੁਰੂ ਨਾਨਕ ਦੇਵ, ਉਹ ਗੱਦੀ ਤੇ ਸਮਾਂ ਆਊਗਾ, ਤੁਸੀਂ ਵੀ ਬੈਠੋਗੇ।
ਦੁਹਰਾ ਲਵੀ ਰਾਜ ਦੇ ਬਣ ਗਏ,
ਲਵੀ ਲਵੂ ਦੀ ਵੰਸ ਦਾ ਰਾਜਾ ਜੰਗਲ ਨੂੰ ਚਲਿਆ ਗਿਆ ਤਪੱਸਿਆ ਕਰਨ।
ਬੇਦੀਆਂ ਨੇ ਕਿਨੋ ਰਾਜ,
ਬੇਦੀਆਂ ਨੇ ਮੌਜ ਨਾਲ ਰਾਜ ਸਾਂਭ ਲਿਆ।
ਭਾਂਤ ਭਾਂਤ ਤਿੰਨ ਭੋਗਿਆ,
ਲੇਖਾਂ ਤਰ੍ਹਾਂ ਦੇ ਰਾਜ ਦੇ ਪਦਾਰਥ ਭੋਗੇ,
ਭੁੱਖਾ ਸਗਲ ਸਮਾਜ,
ਸਾਰੀ ਧਰਤੀ ਕਬਜੇ ਹੋ ਗਈ।
ਚੌਪੇ ਤ੍ਰਿਤੀ ਵੇਦ ਸੁਣਵੋ ਤੁਮ
ਕੀਆ, ਕਿਹਾ ਹੇ ਰਾਜਨ ਤੂੰ ਤਿੰਨ ਵੇਦ ਪਹਿਲਾਂ ਭਾਵਨਾ ਨਾਲ ਸੁਣੇ ਮਨ ਇਕਾਗਰ ਕਰਕੇ।
ਚਤਰ ਵੇਦ ਸੁਣ ਭੂਕੋ ਦੀਆ,
ਚੌਥਾ ਵੇਦ ਸੁਣਦੇ ਸਾਰ ਹੀ ਤੂੰ ਸਾਨੂੰ ਧਰਤੀ ਭੇਟਾ ਕਰ ਦਿੱਤੀ।
ਤੀਨ ਜਨਮ ਹਮਹੂ ਜਬ ਤਰ ਹੈ,
ਹੋਰ ਨਖੇਰਦੇ ਨੇ ਕਰਜੀ ਤਰ ਪਾਤਸ਼ਾਹ ਕਹਿੰਦੇ। ਉਹ ਬੇਦੀਆਂ ਨੇ ਕਿਹਾ ਜਦੋਂ ਤਿੰਨ ਪੀੜ੍ਹੀਆਂ ਸਾਡੀਆਂ ਹੋ ਜਾਣਗੀਆਂ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ,
ਚੌਥੇ ਜਨਮ ਗੁਰੂ ਤੋਹੇ ਕਰ ਹੈ,
ਚੌਥੇ ਜਨਮ ਚ ਗੁਰੂ ਤੁਸੀਂ ਬਣੋਗੇ। ਉਹ ਗੁਰੂ ਰਾਮਦਾਸ ਸਾਹਿਬ ਜੀ ਸਤਸੰਗ ਸੋਢ ਮਾਸ ਵਿੱਚੋਂ ਹੋਏ, ਐਸੀ ਸਤਸੰਗ ਜੀ ਅੱਜ ਜੋ ਆਪਾਂ ਅਵਤਾਰ ਧਾਰਨ ਦੀ ਖੁਸ਼ੀ ਵਿੱਚ ਬੈਠੇ ਹਾਂ, ਸਾਨੂੰ ਪਿਛੋਕੜ ਹੋਣਾ ਪਤਾ ਹੋਣਾ ਚਾਹੀਏ ਕਿ ਕਿੱਥੇ ਤ੍ਰੇਤੇ ਦਾ ਵਰ ਪ੍ਰਗਟ ਹੋਇਆ ਹੋਇਆ। ਆ ਕਲਯੁਗ ਸਤਸੰਗ ਜੀ ਆਪ ਜੀ ਆਏ, ਉਹ ਵਰ ਦਿੱਤਾ ਹੋਇਆ ਤ੍ਰੇਤੇ ਯੁਗ ਦਾ, ਅੱਜ ਕਲਯੁਗ ਦੇ ਸਮੇਂ ਪ੍ਰਗਟ ਹੋ ਰਿਹਾ ਹੈ।
ਪੁੱਤ ਰਾਜਾ ਕਾਨਨ ਹੈ ਸਦਾਇਓ,
ਵਰ ਪ੍ਰਾਪਤ ਹੋ ਗਿਆ, ਰਾਜਾ ਤਾਂ ਚੁੱਪ ਕਰਕੇ ਬਰਕਟ ਬਣ ਕੇ ਰਾਜ ਭਾਗ ਤਿਆਗ ਕੇ ਬਨਵਾਸ ਚਲਿਆ ਗਿਆ।
ਇਹ ਤਿੰਨ ਰਾਜ ਕਰਤ ਸੁਖ ਪਾਇਓ,
ਇਧਰ ਬੇਦੀਆਂ ਨੇ ਸਤ ਸੰਜੀ ਰਾਜ ਭਾਗ ਮਿਲ ਗਿਆ, ਬੜੇ ਸੁਖ ਮਾਣੇ।
ਕਹਾ ਲਗੇ ਕਰ ਕਥਾ ਸੁਣਾਉ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਖਾਲਸਾ ਜੀ ਤੁਹਾਨੂੰ ਕਿੱਥੇ ਤੱਕ ਕਥਾ ਸੁਣਾਈਏ ਵਿਸਾਰ ਨਾਲ।
ਗ੍ਰੰਥ ਵਧਣ ਤੇ ਅਦਕ ਡਰਾਓ,
ਅਸੀਂ ਗ੍ਰੰਥ ਸਾਹਿਬ ਵਧਣ ਤੋਂ ਡਰਦੇ ਹਾਂ, ਸਿੱਖ ਤਾਂ ਅੱਗੇ ਨੀ ਪੜ੍ਹਨਗੇ, ਕਲਯੁਗ ਦੇ ਮਲੇਛ ਖਾਲਸਾ ਹੋ ਜਾਣਾ ਜੇ ਹੋਰ ਵਧਾ ਦਿੱਤਾ, ਖਬਨੀ ਪੜ੍ਹਨਾ ਖਬਨੀ ਇਹਨਾਂ ਨੇ ਨਹੀਂ।
ਨਰਾਜ ਛੰਦ ਬਹੁਰ ਬਿਖਾਦ ਬਾਦਿਆਂ,
ਫੇਰ ਸਮਾਂ ਲੰਘਦਾ ਗਿਆ। ਐਸਾ ਸਤਸੰਗਤ ਜੀ ਥਾਂ ਥਾਂ ਤੇ ਤਰ੍ਹਾਂ ਤਰ੍ਹਾਂ ਦੇ ਬੰਦੇ ਪ੍ਰਗਟ ਹੁੰਦੇ ਰਹੇ, ਕੋਈ ਪ੍ਰਵਾਹ ਹੈ ਦਰਿਆ ਵਾਂਗੂ ਸੰਸਾਰ ਦਾ, ਫੇਰ ਝਗੜਾ ਚੱਲ ਪਿਆ ਰਾਜ ਵਿੱਚ, ਉਸ ਝਗੜੇ ਨੂੰ ਕੋਈ ਨਿਬੇੜ ਨੀ ਸਕਿਆ। ਪਰਮੇਸ਼ਰ ਦੀ ਨੇਤ ਇਸ ਤਰ੍ਹਾਂ ਹੋਈ, ਬੇਦੀਆਂ ਦਾ ਰਾਜ ਚੱਕਿਆ ਗਿਆ, ਤੁਰਕਾਂ ਦਾ ਰਾਜ ਸਹਿਜੇ ਸਹਿਜੇ ਆ ਗਿਆ।
ਦੋਹਰਾ ਅੰਮ੍ਰਿਤ ਕਰਦ ਪੈ ਸੂਦਰ ਬ੍ਰਿਤ,
ਇੱਕ ਤਾਂ ਸ਼ੰਕਰ ਵਰਨ ਪਰਜਾ ਹੋ ਗਈ, ਸ਼ੰਕਰ ਵਰਨ ਪਰਜਾ ਭਈ ਧਰਮ ਨਾ ਕਤੂ ਰਹਾਨ, ਪਾਪ ਪਰਚਰ ਰਾਜਾ ਭਏ ਭਈ ਧਰਮ ਕੀ ਹਾਨ। ਸਾਰੇ ਵਰਨ ਰਲ ਗਏ ਆਪੋ ਆਪਣਾ ਕੰਮ ਧੰਦਾ ਛੱਡ ਕੇ, ਇਸ ਕਰਕੇ ਧਰਮ ਚੱਕਿਆ ਗਿਆ। ਕੀ ਕਰਨ ਲੱਗੇ ਪੜੋ ਇਹ ਪੰਕਤੀ,
ਬ੍ਰਿਪ ਕਰਦ ਭੈ ਸੂਦਰ ਬ੍ਰਤ,
ਜਿਹੜੇ ਬ੍ਰਾਹਮਣ ਪੂਜਨੀਕ ਸੀ, ਵੇਦ ਪਾਠੀ ਸਨ, ਬਹੁਤ ਸਾਰਾ ਲੋਕਾਂ ਨੂੰ ਉਪਦੇਸ਼ ਦਿੰਦੇ, ਉਹ ਕੀ ਕਰਨੇ ਲਾਗੀਆਂ ਵਾਂਗੂ ਸਾਕ ਕਰਾਉਣ ਲੱਗ ਗਏ, ਉੱਥੇ ਜਾ ਆਉਣਾ ਉੱਥੇ ਜਾਣਾ, ਉਹ ਲਾਗੀਆਂ ਦਾ ਕੰਮ ਕਰਨ ਲੱਗ ਗਏ। ਬ੍ਰਾਹਮਣ ਜਿਹੜੇ ਏਡੇ ਉੱਚੇ ਸੀ,
ਛਤਰੀ ਵੈਸਨ ਕਰਮ,
ਉਹ ਜਿਹੜੇ ਛਤਰੀ ਸੀ ਉਹ ਲੜਨਾ ਛੱਡ ਗਏ, ਸੂਰਮਤਾਈ ਦੇ ਗੁਣ ਨਿਕਲ ਗਏ, ਖੇਤੀਆਂ ਕਰਨ ਲੱਗ ਗਏ ਛਤਰੀ।
ਬੈਸ ਕਰਦ ਪੈ ਛਤਰ ਬ੍ਰਿਤ,
ਉਹ ਜਿਹੜੇ ਬੈਸ ਸੀ ਖੇਤੀਆਂ ਕਰਨ ਵਾਲੇ ਫੌਜਾਂ ਚ ਭਰਤੀ ਹੋਣ ਲੱਗ ਗਏ, ਉਹ ਛਤਰੀ ਬਣ ਗਏ।
ਸੋਧਿਜ ਕੋ ਧਰਮ,
ਜਿਹੜੇ ਬੇਚਾਰੇ ਸੂਦਰ ਸੀ ਉਹ ਖੰਡ ਪਾਠੀ ਹੋ ਕੇ, ਸਤਸੰਗ ਜੀ ਆ ਦੇਖ ਦੋ ਹੁਣ ਸਾਰੇ ਸ਼ੰਕਰ ਵਰਨ ਪਰਜਾ ਹੋ ਗਈ, ਉਹ ਬ੍ਰਾਹਮਣਾਂ ਵਾਲਾ ਕੰਮ ਕਰਨ ਲੱਗ ਗਏ। ਸਮਾਂ ਐਸਾ ਕਲਯੁਗ ਦਾ ਆਇਆ, 20 ਪਿੰਡ ਬੇਦੀਆਂ ਦੇ ਕਬਜ਼ੇ ਚ ਰਹੇ, ਸਿਰਫ ਨਨਕਾਣੇ ਸਾਹਿਬ ਦੇ ਇਰਦ ਗਿਰਦ।
ਤਿੰਨਵਾਂ ਕਰਤ ਕਰਸਾਨੀ
ਪਏ, ਇਹ ਸਤਸੰਗ ਜੀ ਛਤਰੀ ਵਾਸੀ, ਗੁਰੂ ਨਾਨਕ ਦੇਵ ਜੀ ਦੀ ਬੇਦੀ ਉਹ ਛਤਰੀ ਪੁਣਾ ਛੱਡ ਗਏ, ਸ਼ਸਤਰ ਵਿਦਿਆ ਛੁੱਟ ਗਈ, ਖੇਤੀ ਕਰਨ ਲੱਗ ਗਏ।
ਬਹੁਤ ਕਾਲ ਹੈ ਭਾਂਤ ਬਤਾਇਓ,
ਬਸ ਬਹੁਤ ਸਮਾਂ ਫੇਰ ਬਤੀਤ ਹੋਇਆ,
ਜਨਮ ਸਮੈ ਨਾਨਕੋ ਆਇਓ,
ਉਹ ਸਮਾਂ ਆ ਗਿਆ ਸਤਸੰਗ ਨਿਰੰਕਾਰ ਗੁਰੂ ਨਾਨਕ ਰੂਪ ਧਾਰਨਾ ਸੀ।
ਦੋਹਰਾ ਤਿੰਨ ਬੇਦੀਆਂ ਕੀ ਕੁਲ ਬਿਖਾ,
ਕਰਜੀ ਤਰ ਪਾਤਸ਼ਾਹ ਕਹਿੰਦੇ ਖਾਲਸਾ ਜੀ ਤਿੰਨਾਂ ਬੇਦੀਆਂ ਦੀ ਵੰਸ ਵਿੱਚ
ਪ੍ਰਗਟੇ ਨਾਨਕ ਰਾਏ,
ਉਹ ਸ਼ਿਵ ਰਾਮ ਜੀ ਨੇ ਭਗਤੀ ਕੀਤੀ, ਮਹਾਰਾਜ ਜੀ ਦੇ ਦਾਦੇ ਨੇ ਪੜਦਾਦੇ ਨੇ, ਇਸੇ ਤਰ੍ਹਾਂ ਸਤਸੰਗ ਨਾਰਾਇਣ ਦਾਸ ਨੇ ਕੀਤੀ, ਫਿਰ ਬਾਬਾ ਕਾਲੂ ਜੀ ਨੇ ਭਗਤੀ ਕੀਤੀ, ਕਿੰਨੇ ਜਨਮ ਕੇ ਮੇਰੇ ਘਰ ਵਿੱਚ ਨਿਰੰਕਾਰ ਪੁੱਤਰ ਹੋ ਕੇ ਜਨਮੇ, ਉਹ ਇੱਛਾ ਪੂਰੀ ਕਰਨੀ ਸੀ ਸਤਸੰਗ ਜੀ। ਕਈ ਪੱਖਾਂ ਤੋਂ ਅਵਤਾਰ ਦਾ ਹੋਣਾ ਹੁੰਦਾ ਹੈ, ਸੋ ਆਪ ਗੁਰੂ ਨਾਨਕ ਦੇਵ ਜੀ ਬੇਦੀਆਂ ਦੀ ਵੰਸ਼ ਵਿਚ ਪ੍ਰਗਟ ਹੋਏ,
ਸਭ ਸਿੱਖਾਂ ਕੋ ਸੁਖ ਦੇ।
ਕੀ ਕੀਤਾ ਗੁਰੂ ਨਾਨਕ ਦੇਵ ਜੀ ਨੇ? ਸਾਰੇ ਸਿੱਖ ਸੰਗਤਾਂ ਨੂੰ ਸੁਖ ਦਾਨ ਦਿੱਤਾ।
ਜਹ ਤਹ ਪੈ ਸਹਾਏ,
ਜਿੱਥੇ ਕਿੱਥੇ ਕਿਸੇ ਨੇ ਚੇਤੇ ਕੀਤਾ ਭਾਈ ਗੁਰੂ ਨਾਨਕ ਦੇਵ ਜੀ ਅੰਗ ਸੰਗ ਨੇ ਸਹਾਇਕ ਹਨ। ਰੋਮ ਰੋਮ ਮੈਂ ਰਮ ਰਿਹਾ ਗੁਰੂ ਨਾਨਕ ਸ਼ਾਹ ਮਹਿਬੂਬ, ਸਭ ਖੂਬਨ ਮੈਂ ਖੂਬ ਹੈ, ਸਭ ਸਾਰੀਆਂ ਸਤਸੰਗੀ ਚੰਗਿਆਈਆਂ ਚੋਂ ਚੰਗੇ ਰੂਪ ਸਤਿਗੁਰੂ ਜੀ ਹਨ। ਐਸੇ ਮਹਾਰਾਜ ਜੀ ਹੁਣ ਵੀ ਜਿਹੜੇ ਪ੍ਰੇਮੀ ਭਾਈ ਰਹਿਤ ਵਹਿਤ ਵਾਲੇ ਨੇ, ਧਰਮੀ ਨੇ, ਕੋਈ ਸਤਸੰਗੀ ਕਿਸੇ ਨਾਲ ਛੜਬੜ ਨਹੀਂ ਕਰਦੇ, ਨਿਰੋਲ ਮਨ ਚ ਬਰਾਗ ਤੇ ਪ੍ਰੇਮ ਭਰਿਆ ਹੋਇਆ ਹੈ, ਜੇ ਉਹ ਇੱਛਾ ਧਾਰਨ ਹੈ ਮਹਾਰਾਜ ਗੁਰੂ ਨਾਨਕ ਦੇਵ ਜੀ ਦਰਸ਼ਨ ਦੇ ਪ੍ਰਤੱਖ ਸਤਸੰਗ ਜੀ ਦਰਸ਼ਨ ਦਿੰਦੇ ਹਨ।
ਚੌਪੇ ਤੇਨੇ ਕਲਮੋ ਧਰਮ ਚਲਾਇਓ,
ਐਸੇ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਚ ਭਾਈ ਗੁਰਮੁਖ ਪੰਥ ਅਤੀਤ ਗੁਰਸਿੱਖੀ ਧਰਮ ਚਲਾਇਆ ਹੈ।
ਸਭ ਸਾਧਨ ਕੋ ਰਾਹੋ ਬਤਾਇਓ,
ਜਿੰਨੇ ਸਾਧੂ ਘਬਰਾਏ ਸੀ ਕੋਈ ਉਹਨਾਂ ਨੂੰ ਗੜ ਨਹੀਂ ਸੀ ਲਾਉਂਦਾ, ਜੋਗੀ ਪਖੰਡ ਚ ਲਾਉਂਦੇ ਸਨ, ਉਹਨਾਂ ਸਾਧੂਆਂ ਨੂੰ ਮਹਾਰਾਜ ਨੇ ਆਸਰਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ।
ਜੋ ਤਾਂ ਕੇ ਮਾਰਗ ਮੈਂ ਆਏ,
ਜਿਹੜੇ ਵੀ ਪਰਜਾ ਦੇ ਲੋਕ ਭਾਵਨਾ ਵਾਲੇ ਸਾਧੂ ਮਹਾਤਮਾ ਵਾਲੇ ਸਾਰੇ ਜੇ ਗੁਰੂ ਨਾਨਕ ਦੇਵ ਜੀ ਦੇ ਪੰਥ ਵਿਚ ਆਏ,
ਕਬੂ ਨਹੀਂ ਪਾਪ ਸੰਤਾਏ,
ਉਹਨਾਂ ਨੂੰ ਫਿਰ ਪਾਪ ਨੇ ਤੰਗ ਨਹੀਂ ਕੀਤਾ, ਪਾਪ ਦੀ ਕਾਲਸ ਨਹੀਂ ਲੱਗੀ ਗੁਰੂ ਨਾਨਕ ਦੇਵ ਦੇ ਸਿੱਖਾਂ ਨੂੰ।
ਜੇ ਜੇ ਪੰਥ ਤਬਨ ਕੇ ਪਰੇ,
ਜਿਹੜੇ ਜਿਹੜੇ ਗੁਰੂ ਘਰ ਦੇ ਪੰਥ ਵਿਚ ਆ ਗਏ,
ਪਾਪ ਤਾਪ ਤਨ ਕੇ ਪ੍ਰਭ ਹਰੇ,
ਮਹਾਰਾਜ ਨੇ ਕਿਰਪਾ ਦਿੱਤੀ ਕੀਤੀ, ਐਸੇ ਉਪਦੇਸ਼ ਦਿੱਤਾ, ਉਹਨਾਂ ਦੇ ਪਾਪ ਵੀ ਚੱਕਤੇ, ਉਹਨਾਂ ਦੇ ਅੰਦਰੋਂ ਆਧੀ ਵਿਆਧੀ ਵਾਧੀ ਤਿੰਨੇ ਤਾਪ ਵੀ ਚੱਕ ਦਿੱਤੇ।
ਦੁੱਖ ਭੁੱਖ ਕਬੂ ਨਾ ਸੰਤਾਏ,
ਕਦੇ ਗੁਰਸਿੱਖਾਂ ਨੂੰ ਦੁੱਖ ਭੁੱਖ ਨਹੀਂ ਵਿਆਪਿਆ ਕਦੇ ਵੀ,
ਜਾਲ ਕਾਲ ਕੇ ਬੀਚ ਨਾ ਆਏ,
ਔਰ ਕਾਲ ਜਾਲ ਦੇ ਵਿੱਚੋਂ ਤਾਂ ਕੱਢਣਾ ਹੀ ਸੀ ਮਹਾਰਾਜ ਜੀ ਨੇ। ਸਤ ਸੰਗਤ ਜੀ ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ।
ਨਾਨਕ ਅੰਗਦ ਕੋ ਬਪ ਤਰਾ,
ਉਸ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ? ਪਰਉਪਕਾਰ ਕਰਕੇ ਸਾਰੇ ਖੰਡਾ ਬ੍ਰਹਮੰਡਾ ਚ ਵਿਚਰੇ, ਨੌ ਖੰਡਾਂ ਚ, ਸੱਤਾਂ ਦੀਪਾਂ ਚ, ਸਤਾਰਾਂ ਟਾਪੂਆਂ ਚ, ਕੀ ਦੱਖਣ ਉੱਤਰ ਸਤ ਸੰਗਤ ਜੀ ਇੱਕ ਥਾਂ ਟਿਕੇ ਨਹੀਂ? ਕੀ ਗ੍ਰਹਿਸਤੀ ਨਹੀਂ ਸੀ ਆਪ? ਦੋਨੋਂ ਸਾਹਿਬਜ਼ਾਦਿਆਂ ਵੱਲ ਨਹੀਂ ਦੇਖਿਆ? ਮਾਤਾ ਸੁਲੱਖਣੀ ਨੂੰ ਤੜਫਦੀ ਨੂੰ ਨਹੀਂ ਦੇਖਿਆ? ਕੋਈ ਪ੍ਰਵਾਹ ਨਹੀਂ ਕੀਤੀ? ਮਾਤਾ ਪਿਤਾ ਨੂੰ ਨਹੀਂ ਦੇਖਿਆ ਵੀ ਪੁੱਤ ਕਿੱਥੇ ਹਜ਼ਾਰਾਂ ਕੋਹਾਂ ਤੇ ਫਿਰਦਾ? ਨਹੀਂ, ਮਾਂ ਬਾਪ ਤੜਫ ਜਾਂਦੇ ਨੇ, ਪੁੱਤ ਇੱਕੋ ਹੀ ਹੋਵੇ, ਪਤਾ ਨਾ ਹੋਵੇ ਹੈ ਕਿੱਥੇ ਤੁਰਿਆ ਫਿਰਦਾ। ਐਡਾ ਵੱਡਾ ਪਰਉਪਕਾਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆ ਸੰਗਤਾਂ ਦੇ ਕੀਤਾ। ਖਾਲਸਾ ਜੀ ਥਾਂ ਥਾਂ ਦੇ ਉੱਤੇ ਉਪਦੇਸ਼ ਦੇ ਕੇ ਕੌਡੇ ਰਾਕਸ਼ ਵਰਗੇ ਆਦਮੀ ਖਾਣ ਵਾਲੇ ਉਹਨਾਂ ਨੂੰ ਵੀ ਸਮਤ ਦੇ ਦਿੱਤੀ। ਕਲਰਖੀਆਂ ਵਿਚ ਬਨਜਾਰੀਆਂ, ਚੁੰਗੇ ਮੁਸ਼ਕ ਮੰਗੇਨ, ਅਮਲਾਂ ਬਾਝੋਂ ਨਾਨਕਾ ਕਿਉਂ ਕਰਨ ਕੰਤਮ ਡੇਨ, ਉਹ ਮਰਦਾਨੇ ਵਰਗਿਆਂ ਨੂੰ ਭੇਡੂ ਬਣਾ ਕੇ ਗਲ ਚ ਰੱਸਾ ਪਾ ਕੇ ਬੰਨਣ ਵਾਲੀਆਂ ਟੂਣਿਆਂ ਟਾਮਣ ਵਾਲੀਆਂ ਇਸਤਰੀਆਂ, ਉਹਨਾਂ ਨੂੰ ਵੀ ਮਾਰਨ ਨੇ ਜਾ ਕੇ ਗੁਰਸਿੱਖੀ ਬਖਸ਼ ਕੇ ਕੀਰਤਨ ਭਗਤੀ ਵਿਚ ਲਾ ਦਿੱਤਾ। ਸਤਸੰਗੀ ਨੂਰ ਸ਼ਾਹ ਵਰਗੀਆਂ ਰਾਣੀਆਂ ਨੂੰ ਕਿੱਥੇ ਕਿੱਥੇ ਸਤਸੰਗ ਜੀ ਆਪਾਂ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਵਾਂਗੇ, ਆਪਣੇ ਸਵਾਸ ਪੂਰੇ ਹੋ ਸਕਦੇ ਹਨ, ਜ਼ਿੰਦਗੀਆਂ ਲੰਘ ਸਕਦੀਆਂ ਹਨ, ਲੇਕਿਨ ਗੁਰੂ ਨਾਨਕ ਦੇਵ ਜੀ ਦੇ ਗੁਣ ਨਹੀਂ ਸਾਰੇ ਗਾਏ ਜਾਂਦੇ। ਇਹੀ ਜੀ ਸਤਸੰਗ ਜੀ ਮਹਾਰਾਜ ਸਾਹਿਬ ਜੀ ਦੀ ਕਿਰਪਾ ਹੈ। ਆਪ ਜੀ ਕਹਿੰਦੇ ਹਨ,
ਨਾਨਕ ਅੰਗਦ ਕੋ ਬਪਤਰਾ,
ਜਦੋਂ ਜੋਤੀ ਜੋਤ ਕਰਤਾਰਪੁਰ ਸਮਾਏ, ਆਪਣਾ ਦੂਸਰਾ ਰੂਪ ਗੁਰੂ ਅੰਗਦ ਰੂਪ ਧਾਰ ਲਿਆ ਹੈ। ਜੋ ਤੋਹਾ ਜੁਗਤ ਸਾਏ, ਸਹਿ ਕਾਇਆ ਫਿਰ ਪਲਟੀ ਹੈ, ਦੇਈ ਹੋਰ ਪਲਟ ਲਈ,
ਧਰਮ ਪਰ ਚੁਰੇ ਜਗਮੋ ਕਰਾ।
12 ਸਾਲ ਗੁਰਤਾ ਗੱਦੀ ਕੀਤੀ, ਖਨੂਰ ਸਾਹਿਬ ਬੈਠ ਕੇ ਗੁਰੂ ਅੰਗਦ ਦੇਵ ਜੀ ਨੇ ਧਰਮ ਦਾ ਪ੍ਰਚਾਰ ਕੀਤਾ।
ਅਮਰ ਰਾਜ ਪੁਨ ਨਾਮ ਕਹਾਇਓ,
ਤੀਜੇ ਸਰੂਪ ਚ 22 ਸਾਲ ਗੁਰਤਾ ਗੱਦੀ ਕੀਤੀ, ਉਹੀ ਸਰੂਪ ਗੁਰੂ ਨਾਨਕ ਦੇਵ ਜੀ ਨੇ ਗੁਰੂ ਅਮਰਦਾਸ ਜੀ ਸਦਾਇਆ।
ਗਿਆਨ ਦੀਪਕ ਤੇ ਦੀਪ ਜਗਾਇਓ,
ਇਹ ਕਿਵੇਂ ਬਦਲਦੇ ਆ? ਜਿਵੇਂ ਦੀਵੇ ਤੋਂ ਦੀਵਾ ਜਗਾ ਦਈਏ, ਕੋਈ ਅੰਤਰਾ ਨਹੀਂ ਹੁੰਦਾ, ਪ੍ਰਕਾਸ਼ ਉਦੋਂ ਵੀ ਜ਼ਿਆਦਾ ਹੁੰਦਾ, ਐ ਇੱਕ ਜੋਤ ਰਹੇ।
ਜਬ ਬਰ ਦਾਨ ਸਮੈ ਵਹ ਆਵਾ,
ਜਦੋਂ ਉਹ ਸਮਾਂ ਬਰ ਦਿੱਤਾ ਸੀ ਕਿ ਬੇਦੀਆਂ ਨੇ ਕਿ ਹੇ ਰਾਜਨ ਤੂੰ ਸਾਨੂੰ ਚੌਥਾ ਵੇਦ ਸਾਡੇ ਕੋਲ ਸੁਣ ਕੇ ਤੂੰ ਸਾਨੂੰ ਸਾਰਾ ਰਾਜ ਭਾਗ ਦਿੱਤਾ, ਭੇਟਾ ਕੀਤਾ ਹੈ, ਹੁਣ ਤੁਹਾਡੀ ਚੌਥੀ ਪੀੜ੍ਹੀ ਚ ਹੁਣ ਤੁਹਾਡੀ ਵਾਰੀ ਆ ਗਈ, ਤੁਹਾਡੀ ਵੰਸ਼ ਵਿੱਚੋਂ ਗੁਰਤਾ ਗੱਦੀ ਦੇ ਮਾਲਕ ਬਣਨਗੇ। ਉਹ ਜਦੋਂ ਵਰਦਾਨ ਜਿਹੜਾ ਦਿੱਤਾ ਸੀ ਨਾ ਪਿਛਲਾ, ਉਹਦੇ ਫਲਣ ਦਾ ਫਲੀਭੂਤ ਹੋਣ ਦਾ ਸਮਾਂ ਆ ਗਿਆ।
ਰਾਮਦਾਸ ਤਬ ਗੁਰੂ ਕਹਾਵਾ,
ਤਾਂ ਭਾਈ ਗੁਰੂ ਰਾਮਦਾਸ ਜੀ ਨੇ ਗੁਰੂ ਸਦਵਾਇਆ ਹੈ, ਜਿਨ੍ਹਾਂ ਦਾ ਅੱਜ ਆਪਾਂ ਗੁਰਪੁਰਬ ਮਨਾ ਰਹੇ ਹਾਂ। ਆਪ ਜੀ ਨੇ ਸਤਸੰਗ ਜੀ 1591 ਬਿਕਰਮੀ ਨੂੰ, ਅੱਜ ਦੇ ਦਿਨ ਸਤਸੰਗ ਜੀ ਅੱਸੂ ਦੇ ਨੇਰ ਪੱਖ ਦੀ ਦੂਜ ਨੂੰ, ਮਾਤਾ ਦਇਆ ਕੌਰ ਜੀ, ਬਾਬਾ ਹਰਦਾਸ ਜੀ ਦੋਨਾਂ ਦੇ ਗ੍ਰਹਿ ਵਿਖੇ ਸਤਸੰਗ ਜੀ ਅਵਤਾਰ ਧਾਰਿਆ। ਇਹ ਨਾ ਸਮਝ ਰਹੇ ਹੋ ਕਿ ਪਤਾ ਹੀ ਨਹੀਂ ਸੀ ਕਿਸੇ ਨੂੰ, ਸੂਝਵਾਨਾਂ ਨੂੰ, ਰਿਖੀਆਂ ਮੁਨੀਆਂ ਨੂੰ, ਗਮਤਾ ਵਾਲੇ ਸਾਧੂਆਂ ਨੂੰ, ਸਭ ਨੂੰ ਪਤਾ ਸੀ ਕਿ ਉਹ ਤ੍ਰੇਤੇ ਯੁੱਗ ਵਾਲਾ ਜਿਹੜਾ ਵਰ ਹੈ ਉਹ ਹੁਣ ਆ ਕੇ ਪ੍ਰਗਟ ਹੋ ਰਿਹਾ ਹੈ। ਸੋ ਆਪ ਜੀ ਨੇ ਵਾਰਕ ਵਾਸਤਾ ਸਤਸੰਗਤ ਜੀ ਬਤੀਤ ਕਰਨ ਤੋਂ ਬਾਅਦ ਸੰਗਤ ਦੇ ਨਾਲ ਜੁੜ ਕੇ ਆ ਜਾਣਾ ਖੰਡੂਰ ਗੋਇੰਦਵਾਲ ਸਾਹਿਬ, ਬੌਲੀ ਸਾਹਿਬ ਦੀ ਸੇਵਾ ਕਰਨੀ ਭਾਵਨਾ ਦੇ ਨਾਲ। ਇੱਧਰ ਸਤਸੰਗਤ ਜੀ ਉਦੋਂ ਗੰਗਾ ਤੇ ਜਾਣ ਦਾ ਆਮ ਲੋਕਾਂ ਦਾ ਸੁਭਾਅ ਸੀ। ਗੁਰੂ ਰਾਮਦਾਸ ਜੀ ਦੇ ਸਤਸੰਗ ਜੀ ਸਰੀਕੇ ਚੋਂ ਖੱਤਰੀ ਲਾਹੌਰ ਤੋਂ ਚੱਲੇ, ਕਹਿੰਦੇ ਚਲੋ ਵੀ ਗੰਗਾ ਚੱਲ ਕੇ ਆਉਣਾ। ਪੈਦਲ ਜਾਇਆ ਕਰਦੇ, ਜਦੋਂ ਆਏ ਗਾਂ ਸਫ਼ਰ ਤੇ, ਕਹਿੰਦੇ ਬਈ ਰਾਤ ਕਿੱਥੇ ਕੱਟਣੀ ਹੈ? ਕਹਿੰਦੇ ਗੋਇੰਦਵਾਲ ਕੱਟਾਂਗੇ। ਕਹਿੰਦੇ ਉੱਥੇ ਆਪਣੀ ਵਾਕਫੀ ਹੈ? ਕਹਿੰਦੇ ਪਤਾ ਨਹੀਂ, ਆਪਣਾ ਮੁੰਡਾ ਉੱਥੇ ਵਿਆਹਿਆ ਹੋਇਆ ਹਰਦਾਸ ਦਾ, ਉੱਥੇ ਘਰ ਜਵਾਈ ਰੱਖਿਆ, ਉੱਥੇ ਹੀ ਰਹਿੰਦਾ, ਆਪਾਂ ਮੌਜਾਂ ਨਾਲ ਰਹਾਂਗੇ, ਆਪਾਂ ਮੁੰਡੇ ਵਾਲੇ ਹਾਂ, ਆਪਾਂ ਨੂੰ ਸੇਵਾ ਆਪਣੀ ਬੜੀ ਹੋਊ। ਐਂ ਆ ਗਏ ਸਤਸੰਗ ਜੀ ਸੋਢੀ। ਜਦੋਂ ਆਏ ਗੁਰੂ ਰਾਮਦਾਸ ਜੀ ਦੇ ਸਿਰ ਦੇ ਉੱਤੇ ਸਤਸੰਗ ਜੀ ਟੋਕਰਾ ਕਾਰ ਸੇਵਾ ਦਾ, ਧੂੜ ਨਾਲ ਸਾਰਾ ਸਰੀਰ ਭਰਿਆ ਪਿਆ। ਜਿਸ ਵੇਲੇ ਸਤਸੰਗ ਜੀ ਇਹ ਹਾਲਤ ਦੇਖੀ, ਕਹਿੰਦੇ ਉਹ ਸਾਡੀ ਕੁੱਲ ਨੂੰ ਤੂੰ ਕਲੰਕ ਲਾਉਣ ਆ ਗਿਆ ਸਹੁਰੇ ਘਰ, ਆ ਕੁਛ ਕਰਨਾ ਸੀ, ਚੱਲ ਘਰ, ਕੀ ਨਹੀਂ ਹੈ ਘਰ, ਸਹੁਰੇ ਘਰ, ਕਹਿੰਦੇ ਮਜ਼ਦੂਰੀ ਕਰਦਾ ਇੱਥੇ, ਅਸੀਂ ਪੁੱਛਦੇ ਹਾਂ ਤੇਰੇ ਸਹੁਰੇ ਨੂੰ। ਆ ਗਏ, ਭਾਵਨਾ ਨਹੀਂ ਸੀ ਨਾ ਗੁਰੂਆਂ ਵਾਲੀ, ਬੈਠ ਕੇ ਖੱਤਰੀ ਸਰੀਕਾ ਜੋ ਹੋਇਆ, ਗੁਰੂ ਅਮਰਦਾਸ ਜੀ ਕੋਲੇ ਰੋਸ ਲੱਗੇ ਕਰਨ। ਕਹਿੰਦੇ ਜੀ ਅਸੀਂ ਭੁੱਖੇ ਨਹੀਂ ਮਰਦੇ, ਲਾਹੌਰੀਏ ਹਾਂ ਅਸੀਂ ਵੀ ਛੱਤਰੀ, ਜੇ ਤੁਸੀਂ ਆਪਣੀ ਲੜਕੀਏ ਨੂੰ ਸਾਡੇ ਲੜਕੇ ਨੂੰ ਪਰਣਾ ਦਿੱਤੀ, ਇਹ ਮਜ਼ਦੂਰੀ ਕਰਨ ਵਾਸਤੇ ਤਾਂ ਨਹੀਂ ਤੁਹਾਡੇ ਘਰ ਰੱਖਿਆ ਹੋਇਆ, ਆਹ ਦੇਖੋ ਕੀ ਹਾਲਤ ਹੈ। ਗੁਰੂ ਅਮਰਦਾਸ ਜੀ ਕਹਿੰਦੇ ਭਾਈ ਜੀ ਆਇਆਂ ਨੂੰ ਤੁਸੀਂ ਜਲ ਪਾਣੀ ਛਕੋ, ਦੱਸੋ ਤੁਹਾਡੀ ਕੀ ਸੇਵਾ ਕਰੀਏ। ਕਹਿੰਦੇ ਸੇਵਾ ਕਾਹਦੀ ਕਰਨੀ ਹੈ, ਅੱਜ ਤਾਂ ਆਉਂਦਿਆਂ ਨੇ ਦੇਖ ਰਿਹਾ ਸਾਡੇ ਮੁੰਡੇ ਦੀ ਹਾਲਤ ਕੀ ਕੀਤੀ ਹੈ। ਕਹਿੰਦੇ ਬੁਲਾਓ ਤਾਂ। ਜਦੋਂ ਗੁਰੂ ਅਮਰਦਾਸ ਜੀ ਨੇ ਸਤਸੰਗ ਜੀ ਕਿਹਾ ਬੁਲਾਓ, ਗੁਰੂ ਰਾਮਦਾਸ ਜੀ ਉਸੇ ਤਰ੍ਹਾਂ ਆਏ। ਕਹਿੰਦੇ ਸੋਢੀਓ ਕੀ ਕਿਹਾ ਤੁਸੀਂ? ਕਹਿੰਦੇ ਜੀ ਮਿੱਟੀ ਨਾਲ ਲਿਬੜਿਆ ਹੋਇਆ, ਦੇਖੋ ਟੋਕਰਾ ਚੱਕਿਆ ਹੋਇਆ। ਕਹਿੰਦੇ ਫੇਰ ਚੰਗੀ ਨਿਗਾਹ ਦੇ ਨਾਲ, ਧਿਆਨ ਨਾਲ, ਗੌਰ ਨਾਲ ਦੇਖੋ ਵੀ ਇਹ ਟੋਕਰਾ ਦੀਨ ਦੁਨੀ ਦਾ ਛਤਰ ਝੂਲਦਾ ਉੱਤੇ ਇਹਨਾਂ ਦੇ। ਜਦੋਂ ਐ ਕਹੇ ਤੇ ਫੇਰ ਦੇਖਿਆ ਖਾਲਸਾ ਜੀ ਸੁਨਹਿਰੀ ਛਤਰ ਦਿੱਤਿਆ ਸਾਰੇ ਸੋਢੀਆਂ ਨੂੰ ਗੁਰੂ ਰਾਮਦਾਸ ਜੀ ਦੇ ਸੀਸ ਦੇ ਉੱਤੇ। ਕਹਿੰਦੇ ਜਿਹੜੀ ਤੁਸੀਂ ਕਹਿੰਦੇ ਮਿੱਟੀ ਨਾਲ ਲਿਬੜੇ ਹੋਏ ਨੇ, ਤੁਸੀਂ ਦੇਖੋ ਤਾਂ ਕੇਸਰ ਨਾਲ ਤਾਂ ਨਹੀਂ ਲਿਬੜੇ ਹੋਏ? ਉੱਠ ਕੇ ਜਦੋਂ ਸੁੰਘਣ ਲੱਗੇ ਸਤਸੰਗਤ ਜੀ, ਕੇਸਰ ਦੀ ਚੰਦਨ ਦੀ ਵਾਸ਼ਨਾ ਆਵੇ ਧੂੜ ਦੇ ਵਿੱਚੋਂ, ਇਹ ਨਜ਼ਾਰਾ ਸੋਢੀਆਂ ਨੂੰ ਸਤਸੰਗ ਲਾਹੌਰ ਵਾਲਿਆਂ ਨੂੰ ਦਿਖਾ ਦਿੱਤਾ ਗੁਰੂ ਅਮਰਦਾਸ ਸਾਹਿਬ ਜੀ ਨੇ। ਉਦਣ ਤੋਂ ਹੀ ਪਤਾ ਲੱਗ ਗਿਆ ਸੰਗਤਾਂ ਨੂੰ ਕਿ ਗੁਰਤਾ ਗੱਦੀ ਦੇ ਮਾਲਕ ਤਾਂ ਇਹੀ ਹਨ। ਸੋ ਸਤਸੰਗਤ ਜੀ ਸਹੁਰੇ ਘਰ ਵਿੱਚ ਜਮਾਈ ਬਣ ਕੇ ਨਹੀਂ ਰਹੇ, ਬਹੁਤ ਹੀ ਸਤਸੰਗ ਜੀ ਨਿਰਮਾਣਤਾ ਦੇ ਸਹਿਤ ਰਹੇ। ਆਪਾਂ ਥੋੜੇ ਹੀ ਦਿਨ ਹੋ ਰਹੇ, ਦੋ ਦਿਨ ਹੀ ਵਿਚਾਰ ਚੁੱਕੇ ਹਾਂ, ਜਿਸ ਵੇਲੇ ਵਿਆਹ ਹੋਇਆ ਆਪ ਜੀ ਨੂੰ ਗੁਰੂ ਅਮਰਦਾਸ ਜੀ ਨੇ ਕੀ ਕਿਹਾ? ਹੇ ਪੁੱਤਰ, ਸਾਡੀ ਭੱਲਿਆਂ ਦੀ ਵਰਸ ਵਿੱਚ ਰਵਾਇਤ ਹੈ, ਜਿਹੜਾ ਸਾਡਾ ਪ੍ਰਾਹੁਣਾ ਹੁੰਦਾ, ਜਵਾਤਰਾ ਬਣਦਾ, ਅਸੀਂ ਜੋ ਮੰਗੇ ਅਸੀਂ ਦਿੰਦੇ ਹਾਂ, ਤੁਸੀਂ ਮੰਗ ਲਓ ਕੁਛ, ਕੋਈ ਦਾਜ ਮੰਗੋ। ਉਸ ਵੇਲੇ ਜੋ ਕੁਛ ਮੰਗਿਆ ਉਹ ਸ਼ਬਦ ਵਿੱਚ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਹਰ ਪਰਮ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਬਰ ਹੈ ਮੇਰਾ ਕਾਜੋ। ਹੋਰ ਮਨਮੁਖ ਦਾਜੇ ਰੱਖ ਦਿਖਾ ਲੈ, ਸੋ ਕੂੜ ਹੰਕਾਰ ਕਛ ਪਾਜੋ, ਹਰ ਪਰ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ। ਜੇ ਮੈਨੂੰ ਦਾਨ ਦੇਣਾ ਹਰੀ ਦੇ ਨਾਮ ਦਾ ਦੇ ਦਿਓ। ਹਰ ਕੇ ਜਨ ਸਤਿਗੁਰ ਸਤਪੁਰਖਾ, ਬਿਨਿਓ ਕਰੋ ਗੁਰ ਪਾਸ, ਹਮ ਕੀਰੇ ਕਰੂੰ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਵੇਦ ਮੀਤ ਗੁਰਦੇਵ, ਮੁਖ ਰਾਮ ਨਾਮ ਪ੍ਰਗਾਸ, ਨਾਮ ਹੀ ਬਖਸ਼ ਦਿਓ, ਇਹ ਸਭ ਕੁਛ ਵਿੱਚ ਆ ਜਾਣਾ, ਮੈਨੂੰ ਹੋਰ ਕੋਈ ਪਦਾਰਥ ਦੀ ਲੋੜ ਨਹੀਂ ਹੈ। ਸੋ ਸਤ ਸੰਗਤ ਜੀ, ਐਸੇ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਤਾ ਗੱਦੀ ਦੇ ਉੱਤੇ ਬੈਠ ਕਰਕੇ 6-7 ਸਾਲ ਸਤਸੰਗ ਜੀ ਗੁਰਤਾ ਗੱਦੀ ਆਪ ਨੇ ਕੀਤੀ। ਸਾਰੀਆਂ ਸੰਗਤਾਂ ਨੂੰ ਗੋਇੰਦਵਾਲ ਸਾਹਿਬ ਹੀ ਸਤਸੰਗ ਜੀ ਤਾਰ ਦੇ ਰਹੇ। ਜਿਸ ਵੇਲੇ ਆਪ ਜੀ ਸਤਸੰਗ ਜੀ ਇੱਥੇ ਰਹੇ, ਕੱਲ ਆਪਾਂ ਵਿਚਾਰਿਆ ਹੈ ਜਿਸ ਪ੍ਰਕਾਰ ਅਕਬਰ ਨੇ ਆ ਕੇ ਇਹ 84 ਪਿੰਡਾਂ ਦਾ ਪਟਾ ਲਿਖ ਕੇ ਗੁਰੂ ਅਮਰਦਾਸ ਜੀ ਨੂੰ ਭੇਟਾ ਕੀਤਾ। ਸੋ ਆਪ ਜੀ ਨੇ ਸਤਸੰਗਤ ਜੀ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਗੁਰੂ ਰਾਮਦਾਸ ਜੀ ਨੂੰ ਜਾਓ ਤੁਸੀਂ ਨਗਰ ਵਸਾਓ ਅੰਮ੍ਰਿਤਸਰ ਸਾਹਿਬ ਸਤਸੰਗੀਆਂ ਦਾ ਨਾਮ ਗੁਰੂ ਕਾ ਚੱਕ ਸੀ ਪਹਿਲਾ ਨਾਮ 52 ਗੋਤ ਵਸਾਏ ਗੁਰੂ ਰਾਮਦਾਸ ਜੀ ਨੇ ਵਰ ਦਿੱਤਾ ਕਿ ਜਿਹੜੇ ਭਾਈ ਇੱਥੇ ਦੁਕਾਨਾਂ ਪਾਉਣਗੇ ਸਾਰਿਆਂ ਨੂੰ ਲਾਭ ਹੋਊ ਕੋਈ ਕਿਸੇ ਨੂੰ ਘਾਟਾ ਨਹੀਂ ਪਵੇਗਾ ਬੜੀ ਸਤਸੰਗਤ ਜੀ ਰੌਣਕ ਹੋਈ 1627 ਬਿਕਰਮੀ ਵਿੱਚ ਆਪ ਗੁਰੂ ਅਮਰਦਾਸ ਜੀ ਆਏ ਜਿੱਥੇ ਦੁੱਖ ਭੰਜਣੀ ਹੈ ਨਾ ਇੱਥੇ ਆਪ ਟੱਕ ਲਵਾਇਆ ਲੈ ਪੁਰਖਾ ਇੱਥੇ ਸਰੋਵਰ ਬਣਾਉਣਾ ਇੱਥੇ ਤੀਰਥ ਰਚਨਾ ਰਚਨੀ ਹੈ ਆਪ ਸਤਸੰਗੀ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤਾ ਕਊਆ ਹੰਸ ਹੋ ਹੈ ਇਹ ਪੰਕਤੀਆਂ ਪਿੱਛੇ ਆ ਚੁੱਕੀਆਂ ਨੇ ਕੱਲ ਕਮੀ ਪਰਸੋਂ ਸਤਿਗੁਰੂ ਸਤ ਦਾ ਕਥਨ ਕਰਨ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਟੱਕ ਲਵਾਇਆ ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਸਤਸੰਗੀ ਬਚਨ ਕੀਤੇ ਹੋਏ ਨੇ ਰਾਗ ਗੁਰਬਾਣੀ ਦੇ ਅੰਦਰ ਸੋ ਪ੍ਰੇਮੀਓ ਅੰਮ੍ਰਿਤਸਰ ਦੀ ਰਚਨਾ ਦਾ ਟੱਕ ਲਾ ਦੇਣ ਉਸ ਤੋਂ ਉਪਰੰਤ ਜਦੋਂ ਜੋਤੀ ਜੋਤ ਸਮਾਉਣ ਲੱਗੇ ਵਾਪਸ ਬੁਲਾ ਲੈਣਾ ਉੱਥੋਂ ਇੱਥੇ ਸਤਸੰਗ ਜੀ ਗੁਰਤਗ ਦੀ ਦੇ ਕੇ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ਆਪ ਸਤਸੰਗ ਜੀ ਜ਼ਿੰਮੇਵਾਰੀ ਸਾਰੀ ਸਾਂਭਦੇ ਪਏ ਉਸ ਤੋਂ ਉਪਰੰਤ ਆਪ ਜੀ ਦੇ ਸਤਸੰਗਤ ਜੀ 47 ਸਾਲ 1 ਮਹੀਨਾ ਘੱਟ ਗੁਰਤਗ ਦੀ ਤੇ ਬੈਠੇ ਸਾਰੀ ਆਜੂ ਜਦੋਂ ਸਤਸੰਗ ਜੀ ਪੂਰੀ ਹੋਈ ਆਪ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਤਸੰਗ ਜੀ ਗੁਰਤਗ ਦੀ ਅਰਪ ਕੇ ਜੋਤੀ ਜੋਤ ਸਮਾਏ ਐਸੇ ਗੁਰੂ ਰਾਮਦਾਸ ਜੀ ਦਾ ਸਤਸੰਗਤ ਜੀ ਅੱਜ ਅਵਤਾਰ ਧਾਰਨ ਦਾ ਗੁਰਪੁਰਬ ਹੈ ਸਾਰੀਆਂ ਸੰਗਤਾਂ ਨੂੰ ਵਧਾਈ ਹੋਵੇ ਮਹਾਰਾਜ ਕਿਰਪਾ ਕਰਨ ਭਾਈ ਇਸੇ ਤਰ੍ਹਾਂ ਆਪਾਂ ਗੁਰਪੁਰਬ ਮਨਾਈਏ ਔਰ ਗੁਰੂ ਕੇ ਜਸ ਨੂੰ ਕਰੀਏ ਆਹ ਆਪਣਾ ਜੀਵਨ ਭਾਈ ਸਦਾ ਤਾਂ ਹੱਥ ਚ ਰਹਿਣਾ ਨੀ ਪਤਾ ਨੀ ਕਦੋਂ ਹੱਥੋਂ ਨਿਕਲ ਜਾਣਾ ਜਿਹੜਾ ਇੱਥੇ ਬੈਠ ਕੇ ਗੁਰੂ ਪਰਮੇਸ਼ਰ ਦੇ ਗੁਣ ਗਾਲਾਂਗੇ ਉਹ ਭਾਈ ਲਾਹਾ ਹੀ ਲਾਹਾ ਹੈ ਪ੍ਰੇਮੀਓ ਇਤਨਾ ਲਾਹਾ ਹੈ ਜਿਹਦੀ ਕੋਈ ਕੀਮਤ ਨਹੀਂ ਹੈ ਨਹੀਂ ਆਪਾਂ ਪੁੱਛਣਾ ਕੀ ਲਾਭ ਲੈ ਕੇ ਆਇਆ ਫਲਾਣੇ ਤੋਂ ਬਈ ਆਹ ਵਸਤੂ ਲਿਆਇਆਂਗੇ ਕਿੰਨੀ ਕੀਮਤ ਦੀ ਹੈ ਸੰਗਤ ਜਿਹੜਾ ਲਾਹਾ ਹੈ ਇਹ ਸੰਗਤ ਵਿੱਚ ਜਿਹੜਾ ਲਾਭ ਮਿਲਦਾ ਇਹਦੀ ਕੋਈ ਕੀਮਤ ਨਹੀਂ ਹੈ ਖੋਜਤ ਖੋਜਤ ਸੁਣੀਏ ਸੋਏ ਸਭ ਸੰਗਤ ਮੈਨੂੰ ਤਰਿਓ ਨਾ ਕੋਏ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਚੱਕੀ ਜਾਣੀ ਦਰਗਾਹ ਦਾ ਪ੍ਰਲੋਕ ਅੱਗੇ ਸੁਰਖਰੂ ਕਰ ਲੈਣਾ ਇਦੋਂ ਵੱਡਾ ਹੋਰ ਲਾਹਾ ਹੋਰ ਕਿਹੜਾ ਹੈ ਆਪ ਸਤਸੰਗਤ ਜੀ ਗੁਰੂ ਰਾਮਦਾਸ ਸਾਹਿਬ ਜੀ ਜਿਸ ਪ੍ਰਕਾਰ ਗੁਜਰੀ ਰਾਗ ਜੀ ਦੇ ਅੰਦਰ ਅੰਮ੍ਰਿਤਮਈ ਉਪਦੇਸ਼ ਦੇ ਰਹੇ ਨੇ ਸੁਣੋ
ਗੁਜਰੀ ਮਹੱਲਾ ਚੌਥਾ ਹਰ ਜਨ ਉਤਮ ਉਤਮ ਬਾਣੀ
ਮਹਾਰਾਜ ਕਹਿੰਦੇ ਭਾਈ ਹਰੀ ਦੇ ਜਨ ਕੈਸੇ ਹੁੰਦੇ ਹਨ ਨਾਨਕ ਧਨ ਧਨ ਵੱਡੇ ਵਡਭਾਗੀ ਜਿਨ ਗੁਰਮਤ ਨਾਮ ਹਿਰਦੇ ਮਨ ਧੋਹੈ ਪਿੱਛੇ ਸ਼ਬਦ ਆ ਚੁੱਕਿਆ ਹੈ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਉਹ ਵੱਡੇ ਭਾਗਾਂ ਵਾਲੇ ਧਨ ਹਨ ਧਨ ਹਨ ਗੁਰਸਿੱਖ ਜਿਹੜੇ ਗੁਰਮਤ ਨੂੰ ਧਾਰ ਕੇ ਗੁਰਬਾਣੀ ਦੇ ਆਸਰੇ ਹਿਰਦੇ ਦੀ ਪਾਪਾਂ ਦੀ ਮੈਲ ਨੂੰ ਧੋਂਦੇ ਰਹਿੰਦੇ ਹੈ ਔਰ ਉੱਜਲ ਹੋ ਗਏ ਪਾਪਾਂ ਦੀ ਮੈਲ ਦੀ ਨਿਸ਼ਾਨੀ ਪੂਰਵਕ ਕਈ ਗਿਰ ਵਿਚਾਰੀ ਹੈ ਜਿੰਨਾ ਚਿਰ ਮਨ ਬੁਰਾ ਚਿਤਵਦਾ ਹੈ ਮਨ ਚ ਵਿਸ਼ੇ ਫੁਰਦੇ ਨੇ ਧੀ ਭੈਣ ਦਾ ਸਾਂਝੀ ਨਹੀਂ ਹੈ ਇਹ ਸਮਝੋ ਸਭ ਮੈਲਾਂ ਹੀ ਨੇ ਅੰਦਰ ਪਈਆਂ ਹੋਈਆਂ ਇਹ ਮੈਲਾਂ ਸਾਬਣ ਨਾਲ ਨਹੀਂ ਜਾਣ ਵਾਲੀਆਂ ਇਹ ਮੈਲਾਂ ਭਾਈ ਗੁਰੂ ਘਰ ਦੀ ਸੇਵਾ ਦੇ ਨਾਲ ਇਹ ਸਤਸੰਗ ਸੰਗਤ ਚ ਬੈਠ ਕੇ ਬਾਣੀ ਸੁਣਨ ਨਾਲ ਮੈਲਾ ਚੱਕ ਹੁੰਦੀਆਂ ਹਨ ਸੋ ਜਿਨ੍ਹਾਂ ਨੇ ਆਪਣਾ ਹਿਰਦਾ ਸਾਫ਼ ਕਰ ਲਿਆ ਹੈ ਉਹਨਾਂ ਦੀ ਉਪਮਾ ਅਗਲੇ ਸ਼ਬਦ ਚੱਲ ਰਹੀ ਹੈ ਸੁਣੋ
ਹਰ ਜਨ ਉਤਮ ਉਤਮ ਬਾਣੀ
ਰਾਮਦਾਸ ਜੀ ਕਹਿੰਦੇ ਪ੍ਰੇਮੀਓ ਹਰੀ ਦੇ ਜਿਹੜੇ ਭਗਤ ਜਨ ਗੁਰਸਿੱਖ ਨੇ ਉਹ ਬਹੁਤ ਉੱਤਮ ਨੇ ਉਹਨਾਂ ਦਾ ਜੀਵਨ ਵੱਖਰਾ ਹੈ ਦੁਨੀਆਂ ਨਾਲੋਂ ਕੈਸਾ ਉੱਤਮ ਹੈ ਉਹਨਾਂ ਦੀ ਬਾਣੀ ਜਿਹੜੀ ਰਸਨਾ ਤੋਂ ਬੋਲਦੇ ਨੇ ਉਹ ਵੀ ਬੜੀ ਸਵੱਛ ਹੈ ਉੱਤਮ ਹੈ
ਮੁੱਖ ਬੋਲੇ ਪਰ ਉਪਕਾਰੇ
ਕਿਉਂ ਉੱਤਮ ਉਹਨਾਂ ਦੀ ਬਾਣੀ ਸਾਰੇ ਮੂੰਹੋਂ ਬੋਲਦੇ ਨੇ ਆਪਣੇ ਮਤਲਬ ਵਾਸਤੇ ਲੇਕਿਨ ਉਹ ਮੁੱਖੋਂ ਬੋਲਦੇ ਨੇ ਪਰਉਪਕਾਰ ਵਾਸਤੇ ਪਰਉਪਕਾਰ ਨਿਤ ਚਿਤ ਪਤੇ ਨਾ ਹੀ ਕਚਪੋਚ ਕੋਈ ਊਣਤਾਈ ਨਹੀਂ ਮਨ ਵਿਚ ਮੰਨਦੇ ਸਦਾ ਵਾਸਤੇ ਪਰਉਪਕਾਰ ਵਾਸਤੇ ਬੋਲਦੇ ਨੇ
ਜੋ ਜਨ ਸੁਣੇ ਸਰਦਾ ਭਗਤ ਸੇਤੀ
ਉਹ ਪਰਉਪਕਾਰ ਵਾਸਤੇ ਜਿਹੜੀ ਬਾਣੀ ਮੁੱਖੋਂ ਬੋਲੀ ਹੋਈ ਹੈ ਜਿਹੜਾ ਵੀ ਵਿਅਕਤੀ ਸ਼ਰਧਾ ਧਾਰ ਕੇ ਸ਼ਰਧਾ ਵਿਸ਼ਵਾਸ ਦੇ ਕੰਨਾਂ ਦੇ ਨਾਲ ਔਰ ਭਉ ਭਗਤੀ ਹਿਰਦੇ ਧਾਰ ਕੇ ਸੁਣੇਗਾ
ਕਰ ਕਿਰਪਾ ਹਰ ਨਿਸਤਾਰੇ
ਉਹਨਾਂ ਤੇ ਹਰੀ ਪਰਮੇਸ਼ਰ ਕਿਰਪਾ ਕਰੇਗਾ ਜਿਸ ਪ੍ਰਪੰਚ ਤੋਂ ਉਹਨਾਂ ਨੂੰ ਤਾਰ ਲਵੇਗਾ ਇਸੇ ਕਰਕੇ ਭਾਈ ਆਪਾਂ ਰਾਗੀ ਸਿੰਘਾਂ ਤੋਂ ਹੋਰ ਜਿੰਨੇ ਕੋਈ ਪ੍ਰੇਮੀ ਵਿਖਿਆਨ ਕਰਨ ਵਾਲੇ ਆਉਂਦੇ ਪਾਠੀ ਸਿੰਘ ਗੁਰਬਾਣੀ ਪੜ੍ਹਦੇ ਉਹਨਾਂ ਦੀ ਰਸਨਾ ਤੋਂ ਇਹ ਬਾਣੀ ਸੁਣਦੇ ਹਾਂ ਕਿ ਕਿਰਪਾ ਕਰੂ ਮਹਾਰਾ ਕਰਨਗੇ ਸਾਡੀ ਪਾਪਾਂ ਦੀ ਮੈਲ ਲਹਿ ਜਾਵੇਗੀ।
ਰਾਮ ਮੋਹ ਕੋ ਹਰ ਜਨ ਮੇਲ ਪਿਆਰੇ।
ਹੇ ਰਾਮ ਪਰਮੇਸ਼ਰ, ਮਿਲਣਾ ਤਾਂ ਸਭ ਨਾਲ ਹੀ ਹੈ। ਕਈ ਵਾਰੀ ਆਪਾਂ ਕਹਿੰਦੇ ਵੀ ਅੱਜ ਤਾਂ ਦਿਨ ਇਹੋ ਜਿਹਾ ਚੜਿਆ, ਇੱਕ ਫਲਾਣਾ ਮੱਥੇ ਲੱਗ ਗਿਆ, ਸੁੱਖ ਹੋਇਆ ਹੀ ਨਹੀਂ ਅੱਜ ਦਿਹਾੜੀ, ਖਬਨੀ ਕਿਹੜਾ ਮੇਰੇ ਮੱਥੇ ਲੱਗਿਆ। ਕਿਸੇ ਦਿਨ ਕਹਾਂਗੇ ਵੀ ਅੱਜ ਤਾਂ ਫਲਾਣਾ ਮੱਥੇ ਲੱਗਿਆ, ਅੱਜ ਦਿਨ ਬੜਾ ਸੋਹਣਾ ਲੰਘਿਆ ਮਹਾਰਾਜ ਕਿਰਪਾ ਕੀਤੀ। ਇੰਨਾ ਕੁ ਤਾਂ ਆਪਾਂ ਵਿਚਾਰ ਜਾਣਦੇ ਹਾਂ। ਸੋ ਆਪ ਜੀ ਕਹਿੰਦੇ ਹਨ, ਹੇ ਮਹਾਰਾਜ, ਹੇ ਵਾਹਿਗੁਰੂ, ਮੋਕੋ ਹਰ ਜਨ ਮੇਲ ਪਿਆਰੇ। ਸਾਡਾ ਜੇ ਮੇਲ ਹੋਵੇ ਤਾਂ ਹਰੀ ਦੇ ਭਗਤਾਂ ਗੁਰਸਿੱਖਾਂ ਦੇ ਨਾਲ ਹੋਵੇ, ਮਨਮਤੀਆਂ ਦੇ ਨਾਲ ਨਾ ਹੋਵੇ। ਹੇ ਕਿਰਪਾ ਕਰੋ
ਮੇਰੇ ਪ੍ਰੀਤਮ ਪ੍ਰਾਣ ਸਤਿਗੁਰ ਗੁਰ ਪੂਰਾ।
ਸਭ ਤੋਂ ਵੱਡਾ ਸਤਸੰਗੀ ਪਿਆਰਾ ਮੇਰੇ ਪ੍ਰਾਣਾਂ ਦਾ ਵੀ ਪ੍ਰੀਤਮ ਪਿਆਰਾ ਪੂਜਨੀਕ ਜੋ ਸਤਿਗੁਰੂ ਅਮਰਦਾਸ ਸਾਹਿਬ ਜੀ ਸੰਪੂਰਨ ਹਨ।
ਹਮ ਪਾਪੀ ਗੁਰ ਨਿਸਤਾਰੇ।
ਐਸੇ ਗੁਰੂਆਂ ਨੇ ਇੱਕ ਨੀ ਦੋ ਨੀ ਬੇਅੰਤ ਪਾਪੀ ਦਿਸ ਪ੍ਰਪੰਚ ਤੋਂ ਤਾਰ ਦਿੱਤੇ। ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ। ਸਤ ਸੰਗਤ ਜੀ, ਉਹ ਪ੍ਰੇਮਾ ਕੋੜੀ ਸ਼ਰਾਬ ਪੀ ਕੇ ਕੋੜ ਦਾ ਰੋਗ ਹੋ ਗਿਆ, ਘਰਦਿਆਂ ਨੇ ਧੱਕੇ ਮਾਰ ਕੇ ਕੱਢ ਦਿੱਤਾ, ਕੋਈ ਆਸਰਾ ਨਾ, ਗੋਦਵਾਰ ਸੁਰ ਸੁੱਟਦਾ ਖੁੜਦਾ ਆ ਗਿਆ, ਲੰਗਰ ਛਕਣ ਨੂੰ ਮਿਲ ਗਿਆ, ਕੀ ਕਰਿਆ ਕਰੇ, ਗੜੀ ਚ ਬੈਠਾ ਰਿਹਾ ਕਰੇ, ਕੋੜੀ ਦੇ ਨੇੜੇ ਕੌਣ ਜਾਂਦਾ, ਮੱਖੀਆਂ ਭਿਣਕਦੀਆਂ। ਗਇਆ ਪਿਛੋਟਾ ਲੰਧਾ ਫੇਰ, ਗਇਆ ਪਿਛੋਟਾ ਲੰਧਾ ਫੇਰ। ਉਹ ਲੋਕੋ, ਮੇਰਾ ਆਸਰਾ ਚੜਿਆ ਗਿਆ ਸੀ ਘਰਦਿਆਂ ਤੋਂ ਧੱਕੇ ਮਾਰ ਕੇ ਕੱਢਤਾ, ਮੈਨੂੰ ਆਸਰਾ ਲੱਭ ਗਿਆ ਗੋਦਵਾਰ ਸਾਹਿਬ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ। ਆਪਣੀ ਮੌਜ ਵਿੱਚ ਹੀ ਜਦੋਂ ਸਤਸੰਗੀ ਉਹਦਾ ਮਨ ਖੁਸ਼ ਹੋਣਾ, ਗਇਆ ਕਛੋਟਾ ਲੰਧਾ ਫੇਰ, ਗਇਆ ਕਛੋਟਾ ਲੰਧਾ ਫੇਰ। ਸਤਿਗੁਰੂ ਜੀ ਦੇ ਸਤਸੰਗੀ ਇੱਕ ਦਿਨ ਆਵਾਜ਼ ਸੁਣ ਲਈ ਕਿ ਆਹ ਜਿਹੜਾ ਭਾਈ ਵਿਅਕਤੀ ਹੈ, ਇਹਨੇ ਤਾਂ ਸਾਡਾ ਆਸਰਾ ਲਿਆ ਹੋਇਆ ਹੈ। ਜਿਹੜਾ ਭਾਈ ਗੁਰੂ ਦਾ ਆਸਰਾ ਲੈ ਲਵੇ, ਗੁਰੂ ਵੀ ਉਹਦਾ ਵੀ ਬਿਰਦ ਹੈ। ਜੋ ਸ਼ਰਨ ਆਏ ਤੇ ਕੰਠ ਲਾਏ ਬਿਰਦ ਸਵਾਮੀ ਸੰਦਾ, ਇਹ ਪਰਮੇਸ਼ਰ ਗੁਰੂ ਸਾਹਿਬ ਦਾ ਬਿਰਧ ਹੈ। ਮਹਾਰਾਜ ਕਹਿੰਦੇ ਭਾਈ ਆਵਾਜ਼ ਦਿੰਦਾ, ਕਹਿੰਦੇ ਜੀ ਕੋੜੀ ਹੈ, ਐਬੀ ਸੀ, ਘਰਦਿਆਂ ਨੇ ਕੱਢਤਾ, ਕੋਈ ਨੀ, ਇੱਥੇ ਮਹਾਰਾ ਭੋਜਨ ਛਕਦਾ, ਇੱਥੇ ਹੀ ਗਲੀ ਚ ਹੀ ਰਹਿੰਦਾ। ਕਹਿੰਦੇ ਭਾਈ ਕੱਲ ਨੂੰ ਇਉਂ ਕਰਿਓ, ਇਸ ਨੂੰ ਜਿਹੜਾ ਅਸੀਂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਾਂ, ਜਲ ਬਚਿਆ ਹੋਵੇ ਨਾ, ਉਹ ਜਲ ਦੇ ਨਾਲ ਇਹਦਾ ਇਸ਼ਨਾਨ ਕਰਾ ਦਿਓ। ਇਸ਼ਨਾਨ ਕਰਾ ਕੇ ਚਿੱਟੇ ਚਾਦਰੇ ਚ ਇਹਨੂੰ ਲਪੇਟ ਕੇ ਨਾ ਸਾਡੇ ਮੂਹਰੇ ਦੇ ਆ ਕੇ ਬਿਹਾਇਓ, ਜਿੱਥੇ ਅਸੀਂ ਇਸ਼ਨਾਨ ਕਰਕੇ ਸਮਾਧੀ ਚ ਬੈਠਦੇ ਹਾਂ। ਸੰਗਤਾਂ ਨੇ ਸਤ ਸੰਗਤ ਜੀ ਬਚਨ ਸੁਣ ਲਏ, ਅਗਲੇ ਦਿਨ ਇਸ ਨੂੰ ਤੜਕੇ ਜਿਉਂ ਚੱਕਿਆ ਉਥੋਂ, ਜਿੱਥੇ ਮਹਾਰਾਜ ਦਾ ਇਸ਼ਨਾਨ ਦਾ ਬਚਿਆ ਪਾਣੀ ਸੀ ਉਹਦੇ ਨਾਲ ਇਸ਼ਨਾਨ ਕਰਾਇਆ, ਲਪੇਟ ਕੇ ਸਤ ਸੰਗਤ ਜੀ ਇਸ ਨੂੰ ਉੱਥੇ ਦਰ ਦੇ ਮੂਹਰੇ ਬਿਠਾ ਦਿੱਤਾ। ਜਦੋਂ ਮਹਾਰਾਜ ਜੀ ਨੇ ਸੂਰਜ ਚੜਿਆ ਸਮਾਧੀ ਖੋਲੀ, ਕਹਿੰਦੇ ਭਾਈ ਇਹ ਤਾਂ ਲਾੜੇ ਵਾਂਗੂ ਬੈਠਾ ਸਾਹਮਣੇ ਸਾਡੇ, ਇਹਦਾ ਮੂੰਹ ਨੰਗਾ ਕਰੋ। ਤਾਂ ਜਦੋਂ ਸਤਸੰਗਤ ਜੀ ਮੂੰਹ ਨੰਗਾ ਕੀਤਾ ਉਸ ਕੋੜੀ ਦਾ, ਅਮੈ ਦਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਮਨ, ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਵਰਸੈ, ਕਹਿ ਲੈਣਾ ਸਿਖਾਲਾ ਉਹ ਵੀ ਬ੍ਰਹਮ ਗਿਆਨੀ, ਉਹ ਵੀ ਬ੍ਰਹਮ ਗਿਆਨੀ ਦੀਆਂ ਦ੍ਰਿਸ਼ਟੀ ਦਾ ਭਾਈ ਅੰਮ੍ਰਿਤ ਦੀ ਵਰਖਾ ਹੋਇਆ ਕਰਦੀ ਹੈ। ਉੱਥੇ ਵਿਸ਼ਿਆਂ ਦੀ ਜ਼ਹਿਰ ਨਹੀਂ, ਉੱਥੇ ਚੰਚਲਤਾਈ ਨਹੀਂ। ਇਹ ਜੇ ਬ੍ਰਹਮ ਗਿਆਨੀਆਂ ਨੂੰ ਇਹ ਕੰਮ ਆ ਪੈਦਾ ਕਰਨ ਵਾਲੇ ਨੇ, ਐਸੇ ਸਤਿਗੁਰੂ ਅਮਰਦਾਸ ਜੀ ਨੇ ਜਦੋਂ ਅਮੈ ਦਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਣ ਮਨ, ਜਦੋਂ ਅੰਮ੍ਰਿਤ ਭਰੀ ਦ੍ਰਿਸ਼ਟੀ ਕੀਤੀ, ਕੋੜ ਕੂੜ ਹੁਣੀ ਕਿਧਰੇ ਉੱਡ ਗਏ। ਕੰਚਨ ਵਰਗਾ ਸਰੀਰ ਵਾਲਾ ਸੋਹਣਾ ਨੌਜਵਾਨ ਵਸਤਾ, ਜਿਸ ਵੇਲੇ ਸਤਸੰਗ ਜੀ ਵਸਤਰ ਉਤਾਰਿਆ, ਦੂਸਰੇ ਵਸਤਰ ਪਾਏ, ਸਾਰਿਆਂ ਦੇ ਮਨਾਂ ਨੂੰ ਬੋਧ ਕਰੇ ਕਿ ਇਹੋ ਜਿਹਾ ਤਾਂ ਲੜਕਾ ਹੀ ਨਹੀਂ ਕਿਤੇ ਲੱਭਣਾ। ਆਪ ਜੀ ਨੇ ਉਹਦੀ ਸ਼ਾਦੀ ਕਰਕੇ 22 ਮੰਜੀਆਂ ਚੋਂ ਸਤਸੰਗ ਜੀ ਮੰਜੀ ਬਖਸ਼ੀ, ਬ੍ਰਹਮ ਗਿਆਨ ਬਖਸ਼ਿਆ। ਕਿੱਥੇ ਕੋੜੀ ਐਬੀ, ਇਹੋ ਜਿਹਾ ਨੂੰ ਸਤਸੰਗ ਜੀ ਬ੍ਰਹਮ ਗਿਆਨ ਦੇ ਕੇ, ਕੌਣ ਹੈ ਜਿਹੜਾ ਸਤਸੰਗਤ ਜੀ ਸਾਰੇ ਸੰਸਾਰ ਚ ਉਪਦੇਸ਼ ਦੇਣ ਵਾਸਤੇ ਭੇਜ ਦੇਵੇ? ਇਹ ਗੁਰੂ ਘਰ ਦੀਆਂ ਅਚਰਜ ਵਡਿਆਈਆਂ ਹਨ। ਤਾਂ ਆਪ ਜੀ ਕਹਿੰਦੇ ਹਨ, ਸੁਣੋ,
ਹਮ ਪਾਪੀ ਗੁਰ ਨਿਸਤਾਰੇ।
ਗੁਰੂ ਰਾਮਦਾਸ ਜੀ ਕਹਿੰਦੇ ਇੱਕ ਪਾਪੀ ਨਹੀਂ, ਅਨੇਕਾਂ ਪਾਪੀ ਗੁਰੂ ਸਾਹਿਬ ਨੇ ਤਾਰ ਦਿੱਤੇ।
ਰਹਾਉ ਗੁਰਮੁਖ ਵਡ ਭਾਗੀ ਵਡ ਭਾਗੇ।
ਕਿਉਂ ਭਾਈ, ਜਿਹੜੇ ਗੁਰਮੁਖ ਨੇ ਨਾ ਗੁਰੂ ਘਰ ਵਿੱਚ, ਉਹ ਵੱਡੇ ਭਾਗਾਂ ਵਾਲਿਆਂ ਨੂੰ ਵੀ ਵੱਡੇ ਭਾਗਾਂ ਵਾਲੇ ਹਨ।
ਜਿਨ ਹਰ ਹਰ ਨਾਮ ਆਧਾਰੇ।
ਕਿਉਂ ਵੱਡੇ ਭਾਗਾਂ ਵਾਲੇ ਨੇ, ਉਹਨਾਂ ਨੂੰ ਆਧਾਰ ਆਸਰਾ ਹੀ ਹਰ ਹਰ ਨਾਮ ਦਾ ਹੈ। ਕਿਸੇ ਨੇ ਕੋਈ ਆਸਰਾ ਲਿਆ, ਕਿਸੇ ਨੇ ਕੋਈ ਆਸਰਾ, ਗੁਰਮੁਖ ਵੱਡੇ ਭਾਗਾਂ ਵਾਲੇ ਤਾਂ ਹਨ ਉਹਨਾਂ ਨੇ ਭਾਈ ਹਰ ਹਰ ਨਾਮ ਦਾ ਆਸਰਾ ਲਿਆ ਹੈ,
ਹਰ ਹਰ ਅੰਮ੍ਰਿਤ ਹਰ ਰਸ ਪਾਵ ਹੈ।
ਉਹ ਕੀ ਕਰਦੇ ਨੇ ਭਾਈ, ਸਾਰਿਆਂ ਦੇ ਹਰੇ ਭਰੇ ਕਰਨ ਵਾਲਿਆ, ਸਾਰਿਆਂ ਦੇ ਪਾਪਾਂ ਦਾ ਹਰ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਨਾਮ ਹੈ ਭਾਈ। ਉਹ ਹਰ ਹਰ ਨਾਮ ਦੇ ਰਸ ਨੂੰ ਉਹ ਮਨ ਕਰਕੇ ਵੀ ਸਤਸੰਗ ਜੀ ਪ੍ਰਾਪਤ ਕੀਤਾ, ਉਹਨਾਂ ਨੇ ਰਸਨਾ ਕਰਕੇ ਵੀ ਪ੍ਰਾਪਤ ਕੀਤਾ ਹੈ, ਰੋਮ ਰੋਮ ਕਰਕੇ ਵੀ ਪ੍ਰਾਪਤ ਕੀਤਾ ਹੈ। ਆਪਾਂ ਉਸੇ ਨਾਮ ਨੂੰ ਪ੍ਰਾਪਤ ਤਾਂ ਕੀਤਾ ਹੈ, ਪਰ ਰਸਨਾ ਕਰਕੇ ਕੀਤਾ ਹੋਇਆ। ਰਸਨਾ ਦਾ ਨਾਮ ਜਪਦੇ ਹੀ ਆਪਾਂ ਵੀ ਗੁਰਮੁਖ ਜਪਦੇ ਨੇ, ਲੇਕਿਨ ਮਨ ਕਰਕੇ ਨਹੀਂ ਕੀਤਾ, ਮਨ ਨਹੀਂ ਟਿਕਦਾ। ਰੋਮ ਰੋਮ ਤਾਂ ਉਦੋਂ ਵੀ ਵਾਸਤਾ, ਗੁਰਮੁਖ ਰੋਮ ਰੋਮ ਹਰ ਧਿਆਵਾ, ਜਦੋਂ ਮਨ ਕਰਕੇ ਕਰਨ ਲੱਗ ਜਾਵਾਂਗੇ, ਪਰਪੱਕ ਵਾਸਤਾ ਹੋਊ, ਫਿਰ ਸਤਸੰਗਤ ਜੀ ਗੁਰਮੁਖਾਂ ਦੇ ਤਾਂ ਰੋਮ ਰੋਮ ਵਿੱਚੋਂ ਵਾਹਿਗੁਰੂ ਦੇ ਸੁਨਾਟੇ ਚੱਲ ਪੈਂਦੇ ਹਨ। ਸੋ ਉਹਨਾਂ ਨੇ ਭਾਈ ਰੋਮ ਰੋਮ ਕਰਕੇ ਵੀ ਹਰੀ ਦੇ ਨਾਮ ਨੂੰ ਪਾਇਆ ਗੁਰਮੁਖਾਂ ਨੇ।
ਗੁਰਮਤ ਭਗਤ ਭੰਡਾਰੇ,
ਉਹੇ ਜਿਹੜੇ ਗੁਰਸਿੱਖ ਨੇ ਗੁਰਮਤੀਏ, ਉਹਨਾਂ ਦੇ ਜਿਹੜੇ ਹਿਰਦੇ ਨੇ ਉਹ ਭਗਤੀ ਦੇ ਭੰਡਾਰੇ ਭਰੇ ਪਏ ਨੇ। ਜੇ ਕਹੀਏ ਬਈ ਮੁੱਕ ਨਾ ਜਾਣ, ਇਹ ਨਾ ਸਮਝ ਰਹੇ ਹੋ ਕਿ ਗੁਰਬਾਣੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ। ਜਿੰਨੀਆਂ ਸੰਗਤਾਂ ਬੈਠੀਆਂ, ਕਿਸੇ ਦੇ ਭਾਈ ਪੰਜਬਾਣੀਆਂ ਚੇਤੇ ਨੇ, ਕਿਸੇ ਦੇ ਜਪਜੀ ਸਾਹਿਬ ਚੇਤੇ ਹੈ, ਕਿਸੇ ਦੇ ਵਾਹਿਗੁਰੂ ਮੰਤਰ ਦ੍ਰਿੜ ਕੀਤਾ ਹੋਇਆ, ਗੁਰਸਿੱਖਾਂ ਦੇ ਹਿਰਦੇ ਵਿਚ ਗੁਰਬਾਣੀ ਨਹੀਂ ਵਸ ਰਹੀ, ਉਹ ਅਲੋਪਾਂ ਨਾਲੇ ਦਿਸ ਨਹੀਂ ਰਹੀ, ਹੈ ਤਾਂ ਵਸ ਰਹੀ ਹੈ ਨਾ ਕਿ ਨਹੀਂ। ਤਦੇ ਕਿਹਾ ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਬਈਓ, ਸਰਵ ਨਿਵਾਸੀ ਘਟਕਟ ਵਾਸੀ, ਲੇਪ ਨਹੀਂ ਰੁਪਈਓ, ਨਾਨਕ ਕਹਿਤ ਸੁਣੋ ਰਿਓ ਲੋਗਾ, ਸੰਤ ਰਸਨ ਕੋ ਬਸਹੀਓ। ਸੰਤਾਂ ਦੀ ਗੁਰਸਿੱਖਾਂ ਦੀ ਰਸਨਾ ਤੇ ਵੀ ਪਰਮੇਸ਼ਰ ਵਸਦਾ ਹੈ, ਸਵਾਸ ਸਵਾਸ ਜਪਦੇ ਹਨ।
ਜਿਨ ਦਰਸ਼ਨ ਸਤਿਗੁਰ ਸਤਪੁਰਖ ਨਾ ਪਾਇਆ,
ਉਹ ਸਤਪ੍ਰਤਕ ਜੀ ਸਤਪੁਰਖ ਗੁਰੂ ਅਮਰਦਾਸ ਸਾਹਿਬ ਜੀ ਸਤਿਗੁਰੂ ਰੂਪ, ਉਹਨਾਂ ਦਾ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤਾ,
ਇਹ ਭਾਗਹੀਣ ਜਮ ਮਾਰੇ,
ਉਹ ਭਾਈ ਸਮਝੋ ਮਾਰੇ ਗਏ, ਉਹ ਭਾਗਾਂ ਤੋਂ ਹੀ ਨੇ। ਉਹਨਾਂ ਨੇ ਖੱਟਿਆ ਕੱਖ ਨੀ, ਮਾਨਸ ਦੇਹੀ ਵੀ ਮਿਲ ਗਈ, ਪੰਜਾਬ ਦੀ ਧਰਤੀ ਵੀ ਮਿਲ ਗਈ, ਗੁਰਸਿੱਖਾਂ ਦੇ ਘਰ ਜਨਮ ਵੀ ਧਾਰ ਲਿਆ, ਸਭ ਤਰ੍ਹਾਂ ਸਿਆਣੇ ਵੀ ਹਨ। ਜੇ ਕਿਤੇ ਦਰਸ਼ਨ ਨਹੀਂ ਨਾ ਕੀਤਾ ਗੋਬਿੰਦਵਾਲ ਸਾਹਿਬ ਜਾ ਕੇ, ਉਹ ਭਾਗਾਂ ਤੋਂ ਹੀ ਨਹੀਂ ਰਹਿ ਗਏ, ਉਹ ਮਾਰੇ ਗਏ, ਜਮ ਮਾਰੇਗਾ ਉਹਨਾਂ ਨੂੰ।
ਕੂਕਰ ਸੂਕਰ ਗਰਦਭ ਪਵੇ ਗਰਭ ਜੋਨੀ,
ਮਾਨਸ ਦੇਹੀ ਤਾਂ ਸਦਾ ਹੱਥ ਚ ਨਹੀਂ ਰਹਿਣੀ, ਉਹ ਦੇਹੀ ਦੀ ਸਮਾਪਤੀ ਤੋਂ ਬਾਅਦ ਕਿੱਥੇ ਜਾਣਗੇ। ਤੇ ਕੁੱਕਰ ਕੁੱਤਿਆਂ ਦੀ ਜੂਨੀ ਚ, ਸੂਰਾਂ ਦੀ ਜੂਨੀ ਚ, ਗਧਿਆਂ ਦੀ ਜੂਨੀ ਚ ਪੈਣਗੇ।
ਗਰਭ ਜੂਨੀ,
ਉਹ ਜਿੱਥੇ ਗਰਭ ਧਾਰਦੇ ਨੇ ਪਸ਼ੂ ਪੰਛੀ, ਉੱਥੇ ਗਰਭ ਚ ਪੈ ਕੇ ਜਨਮ ਕੁੱਤਿਆਂ ਸੂਰਾਂ ਦਾ ਗਧਿਆਂ ਦਾ ਲੈਣਗੇ।
ਦਈਏ ਮਾਰੇ ਮਹਾਂ ਤਿਆਰੇ,
ਨਹੀਂ ਜੋ ਪਰਮੇਸ਼ਰ ਪ੍ਰੇਰਕ ਹੈ ਭਾਈ, ਉਧਰੋਂ ਮਾਰੇ ਗਏ ਬੜੇ ਹੱਤਿਆ ਕਰਨ ਵਾਲੇ, ਉਹਨਾਂ ਨੇ ਸੱਤ ਨੂੰ ਜਿਹਾ ਜਿਹਾ ਆਹਾਰ ਛਕਦੇ ਰਹੇ, ਉਹ ਹੈ ਜੋ ਉਹਨਾਂ ਨੂੰ ਗਾਹਾਂ ਲਈ ਜੂਨਾਂ ਚ ਮਿਲ ਗਿਆ।
ਦੀਨ ਦਿਆਲ ਹੋ ਜਾਣੇ ਉਪਰ,
ਹੇ ਵਾਹਿਗੁਰੂ ਤੂੰ ਦਿਆਲੂ ਹੈ, ਅਸੀਂ ਜਨ ਤੇਰੇ ਦੀਨ ਹਾਂ। ਦੀਨ ਗਰੀਬ ਨੂੰ ਕਹਿੰਦੇ ਨੇ, ਤੁਸੀਂ ਗਰੀਬ ਮੰਗਤੇ ਨੂੰ ਛੇੜ ਕੇ ਦੇਖੋ, ਤੁਹਾਨੂੰ ਗਾਲਾਂ ਕੱਢੋ ਤਾਂ ਗਲ ਪੈਣ ਆਊ, ਉਹ ਦੀਨ ਨਹੀਂ ਹੈ। ਦੀਨ ਹੁੰਦਾ ਜਿਹੜਾ ਇੱਛਾ ਭੈ ਸੰਯੁਕਤ ਹੋਵੇ, ਇੱਛਾ ਹੋਵੇ ਵਾਹਿਗੁਰੂ ਦੀ ਪ੍ਰਾਪਤੀ ਦੀ, ਭੈ ਹੋਵੇ ਜੰਮਣ ਮਰਨ ਦਾ। ਇਹ ਕੇਵਲ ਗੁਰਸਿੱਖਾਂ ਚ, ਹੋਰ ਕਿਸੇ ਚ ਨਹੀਂ ਹੈ। ਗੁਰਸਿੱਖਾਂ ਵਰਗਾ ਭਾਈ ਨਿਮਰਤਾ ਵਾਲਾ ਦੀਨ ਕਿਹੜਾ ਹੈ? ਭੈ ਸਦਾ ਬਣਿਆ ਰਹੇ ਜੰਮਣ ਮਰਨ ਦਾ, ਕਦੋਂ ਖਹਿੜਾ ਛੁੱਟੂ। ਔਰ ਇੱਛਾ ਹੋਵੇ ਸਤਸੰਗ ਜੀ ਨਾਮ ਜਪਣ ਦੀ, ਉਹ ਦੀਨ ਹੈ ਅਸਲ ਵਾਸਤ। ਦੀਨ ਦਿਆਲ ਹੋ ਜਨ ਉੱਪਰ, ਹੇ ਮਹਾਰਾਜ ਸਦਾ ਹੀ ਤੁਸੀਂ ਦਿਆਲੂ ਹੋ, ਸਾਡੇ ਜਨਾਂ ਤੇ ਅਸੀਂ ਦੀਨ ਗਰੀਬ ਹਾਂ ਮਹਾਰਾਜ, ਸਾਡੇ ਤੇ ਦਿਆਲੂ ਹੋਵੋ,
ਕਰ ਕਿਰਪਾ ਲਿਓ ਉਬਾਰੇ,
ਕਿਰਪਾ ਕਰਕੇ ਸਾਨੂੰ ਬਚਾ ਲਓ ਜੀ ਜਨਮ ਤੋਂ।
ਨਾਨਕ ਜਨ ਹਰ ਕੀ ਸਰਣਾਈ,
ਦਾਸਾ ਭਾਵ ਧਾਰ ਕੇ ਬੇਨਤੀ ਕਰੀਏ, ਹੇ ਹਰੀ ਅਸੀਂ ਤੇਰੀ ਸ਼ਰਨ ਵਿੱਚ ਹਾਂ।
ਹਰ ਭਾਵ ਹੈ ਹਰ ਨਿਸਤਾਰੇ,
ਹੇ ਹਰੀ ਸਾਨੂੰ ਭਾਵ ਹੈ ਭਾਵਨਾ ਬਖਸ਼ ਦੇ, ਕਿਉਂ ਭਾਵਨਾ ਵਾਲਿਆਂ ਨੂੰ ਤੁਸੀਂ ਤਾਰਨਾ ਹੈ, ਭਾਵਨਾ ਵੀ ਤਹੀਂ ਦੇਣੀ ਹੈ ਔਰ ਭਾਵਨਾ ਨੂੰ ਪਰਖ ਕੇ ਤਾਰਨਾ ਵੀ ਤਹੀਂ ਹੈ। ਸੁਨਿਆਰੇ ਨੇ ਕੁਠਾਲੀ ਤੇ ਚਾੜਨਾ ਸੋਨਾ ਨੂੰ ਸ਼ੁੱਧ ਕਰਨ ਵਾਸਤੇ, ਔਰ ਕਸਵੱਟੀ ਲਾ ਕੇ ਪਰਖਣਾ ਵੀ ਸੁਨਿਆਰੇ ਨਹੀਂ ਹੈ ਵੀ ਇਹ ਸ਼ੁੱਧ ਹੋ ਗਿਆ ਕਿ ਨਹੀਂ। ਇਸ ਕਰਕੇ ਮਹਾਰਾਜ ਇਹ ਆਪ ਜੀ ਹਰੀ ਨੂੰ ਭਾਉਂਦਾ ਹੈ, ਮਹਾਰਾਜ ਆਪਦੇ ਦਰ ਤੇ ਅਸੀਂ ਭਾ ਜਾਈਏ, ਚੰਗੇ ਲਈਏ, ਰੱਗ ਜਾਈਏ, ਜਿਸ ਕਰਕੇ ਤੁਸੀਂ ਮਹਾਰਾਜ ਸਾਨੂੰ ਤਾਰ ਦਿਓ।
ਗੁਜਰੀ ਮਹੱਲਾ ਚੌਥਾ, ਹੋ ਦਿਆਲ ਮੇਰਾ ਮਨ ਲਾਭੋ,
ਹੇ ਮਹਾਰਾਜ ਕਿਰਪਾ ਦੇਸ਼ੀ ਕਰੋ, ਦਿਆਲੂ ਤਾਂ ਸਦਾ ਹੀ ਹੋ ਤੁਸੀਂ, ਮੇਰੇ ਹੀ ਮਾੜੇ ਕਰਮ ਹਨ, ਮੇਰੇ ਮਨ ਨੂੰ ਲਾ ਦਿਓ ਸ਼ਬਦ ਵਿੱਚ, ਕੀਰਤਨ ਭਗਤੀ ਚ ਸ਼ਬਦ ਵਿਚ ਨਾਮ ਵਿਚ ਲਾ ਦਿਓ ਜੋੜਦੇ ਹੋ ਜੁੜਦਾ ਨੀ ਮੇਰੇ ਤੋਂ
ਦਿਨ ਰਾਮ ਨਾਮ ਨਿਤ ਧਿਆਈ
ਮੇਰੀ ਇੱਛਾ ਤੀਬਰ ਹੈ ਮੈਂ ਰਾਤ ਦਿਨ ਆਪਦੇ ਨਾਮ ਨੂੰ ਧਿਆਤਾ ਧਿਆਨ ਤੇਰੀ ਤਿਰਕੁਣੀ ਨਿਬੰਧ ਕਰਕੇ ਧਿਆਉਂਦਾ ਰਹਾ
ਸਭ ਸੁਖ ਸਭ ਗੁਣ ਸਭ ਨਿਦਾਨ ਹਰ
ਹੇ ਮਹਾਰਾਜ ਹੇ ਹਰੀ ਤੁਹਾਡੇ ਨਾਮ ਦੇ ਵਿਚ ਸਾਰੇ ਸੁਖ ਸਾਰੇ ਸਭ ਸੁਖ
ਸਭ ਸੁਖ ਸਭ ਗੁਣ ਸਭ ਨਿਦਾਨ ਹਰ
ਤੁਹਾਡੇ ਨਾਮ ਦੇ ਆਸਰੇ ਸਾਰੇ ਗੁਣ ਸਾਰੇ ਸੁਖ ਸਾਰੇ ਦੁਨੀਆਂ ਦੇ ਹੀਰਾ ਜਵਾਹਰਾਤ ਧਨ ਦੇ ਖਜ਼ਾਨੇ ਤੁਹਾਡੇ ਨਾਮ ਵਿਚ ਹੀ ਰੱਖੇ ਹੋਏ ਨੇ ਜੇ ਨਾਮ ਆ ਗਿਆ ਹਿਰਦੇ ਚ ਖਜ਼ਾਨੇ ਦੂਰ ਨੀ ਨਾਲੇ ਹੀ ਆ ਗਏ ਗੁਣ ਵੀ ਉੱਥੇ ਹੀ ਆ ਗਏ ਸੁਖ ਵੀ ਸਾਰੇ ਉੱਥੇ ਹੀ ਹਨ
ਜਿਤ ਜਪਿਆ ਦੁੱਖ ਭੁੱਖ ਸਭ ਲਹਿ ਜਾਈ
ਜਿਸ ਨਾਮ ਦੇ ਜਪਣੇ ਕਰਕੇ ਆਸਾ ਤ੍ਰਿਸ਼ਨਾ ਦੀਆਂ ਭੁੱਖਾਂ ਔਰ ਜੰਮਣ ਮਰਨ ਦੇ ਦੁੱਖ ਸਾਰੇ ਚੱਕੇ ਜਾਂਦੇ ਹਨ
ਮਨ ਮੇਰੇ ਮੇਰਾ ਰਾਮ ਨਾਮ ਸਖਾਰ ਭਾਈ
ਹੇ ਮੇਰੇ ਪਿਆਰੇ ਮਨਾ ਮੈਂ ਤਾਂ ਮਨ ਵਿਚ ਜਾਣ ਲਿਆ ਹੇ ਪਰਮੇਸ਼ਰ ਹੇ ਹਰੀ ਜਿਹੜਾ ਤੁਹਾਡਾ ਨਾਮ ਹੈ ਸਕਿਆਂ ਭਰਾਵਾਂ ਨਾਲੋਂ ਵੀ ਮੈਨੂੰ ਪਿਆਰਾ ਤੁਹਾਡਾ ਨਾਮ
ਗੁਰਮਤ ਰਾਮ ਨਾਮ ਜਸ ਗਾਵਾ
ਮੇਰੇ ਤੇ ਕਿਰਪਾ ਕਰ ਦਿਓ ਨਾਮ ਤਾਂ ਮਨਮਤੀਏ ਕਿਹੜਾ ਨਹੀਂ ਜਪਦੇ ਮਨਮੁਖ ਹਰ ਹਰ ਕਰ ਥੱਕੇ ਬੈਲ ਨਾ ਸੱਕੀ ਧੋਏ ਮਨਮੁਖ ਜਿੰਨਾ ਮਰਜ਼ੀ ਹਰ ਹਰ ਜਾਪ ਜਪੀ ਜਾਣ ਉਨ੍ਹਾਂ ਦੇ ਪਾਪਾਂ ਦੀ ਮੈਲ ਨਹੀਂ ਰਹੇਗੀ ਕਿਉਂ ਨਗੁਰੇ ਹਨ ਨਗੁਰੇ ਦੀ ਕਦੇ ਵੀ ਸਤਸੰਗ ਜੀ ਨਗੁਰੇ ਨੂੰ ਸਫਲਤਾ ਪ੍ਰਾਪਤ ਨਹੀਂ ਹੁੰਦੀ ਗੁਰੂ ਆਸਰੇ ਤੱਕੇ ਤੋਂ ਬਿਨਾਂ ਘਰ ਬੱਚਾ ਜਿੰਨਾ ਮਰਜ਼ੀ ਬੁੱਕਾਂ ਲਈ ਫਿਰੇ ਮੈਂ ਜੀ ਪ੍ਰਾਈਵੇਟ ਇਮਤਿਹਾਨ ਦੇਣਾ ਉਹ ਕੁਛ ਦੇਣਾ ਉਹ ਗੱਲ ਤਾਂ ਨਹੀਂ ਜਿਹੜੇ ਰੈਗੂਲਰ ਬੱਚੇ ਜਾਂਦੇ ਨੇ ਉਹਨਾਂ ਨੂੰ ਪਦਵੀਆਂ ਮਿਲਦੀਆਂ ਇਸੇ ਤਰ੍ਹਾਂ ਭਾਈ ਜਿਵੇਂ ਉਸਤਾਦਾਂ ਬਿਨਾਂ ਵਿਦਿਆ ਨਹੀਂ ਆਉਂਦੀ ਸੰਸਾਰ ਦੀ ਇਹ ਗੁਰੂ ਬਿਨਾਂ ਵੀ ਪਰਮਾਰਥ ਦੀ ਪ੍ਰਾਪਤੀ ਨਹੀਂ ਹੈ ਸੋ ਆਪ ਜੀ ਕਹਿੰਦੇ ਨੇ ਪੜੋ ਪੰਕਤੀ
ਗੁਰਮਤ ਰਾਮ ਨਾਮ ਜਸ ਗਾਵਾ
ਹੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਗੁਰਮਤੀਆ ਬਣ ਕੇ ਗੁਰੂ ਜੀ ਤੁਹਾਡੀ ਮਤ ਸਿੱਖਿਆ ਲੈ ਕੇ ਮੈਂ ਆਪਦੇ ਜਸ ਰੂਪ ਨਾਮ ਨੂੰ ਗਾਵਾ
ਅੰਤ ਬੇਲੀ ਦਰਗਾਹ ਲੈ ਛਡਾਈ
ਇਹ ਮੈਨੂੰ ਨੇਚਾ ਹੈ ਅੰਤ ਨੂੰ ਮੇਰਾ ਬੇਲੀ ਸਾਥੀ ਹੋਵੇਗਾ ਨਾਮ ਦਰਗਾਹ ਵਿਚ ਕਿੱਥੇ ਨਾ ਭੈਣ ਨਾ ਭਾਈ ਨਾ ਪੁੱਤਰ ਧੀ ਕੋਈ ਨੀ ਨਾਲ ਹੋਵੇਗਾ ਉਦੋਂ ਮੈਨੂੰ ਪਾਪਾਂ ਤੋਂ ਛਡਾ ਲਵੇਗਾ ਦੁੱਖਾਂ ਤੋਂ ਛਡਾ ਲਵੇਗਾ ਧਰਮਾਂ ਦੀ ਕਚਹਿਰੀ ਚ ਬਰਾਬਰ ਖੜ ਕੇ ਮੇਰੀ ਸਹਾਇਤਾ ਕਰੇਗਾ ਤੁਹਾਡਾ ਨਾਮ ਉਹ ਮੈਨੂੰ ਬਖਸ਼ ਦਿਓ
ਰਹਾਓ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ
ਹੇ ਪ੍ਰਭੂ ਤੂੰ ਅੰਦਰ ਦੇ ਜਾਣਨ ਵਾਲਾ ਸਾਰਿਆਂ ਦੇ ਤੂੰ ਆਪ ਦਾਨ ਦੇਣ ਵਾਲਾ ਦਾਤਾ ਹੈ ਸਮਰੱਥ ਹੈ
ਕਰ ਕਿਰਪਾ ਲੋਚ ਮੇਰਾ ਮਨ ਲਾਈ
ਹੇ ਮਹਾਰਾਜ ਜਿਹੜੀ ਮੇਰੇ ਅੰਦਰ ਇੱਛਾ ਜਾਗੀ ਹੈ ਨਾ ਇਹ ਵੀ ਤੁਸੀਂ ਉਹ ਜਗਾਈ ਹੈ ਇੰਨੀ ਵੀ ਸਤਸੰਗੀ ਹੋਮਾ ਨਹੀਂ ਚਾਹੀਦੀ ਦੇਖ ਲਓ ਹੁਣ ਆਪਾਂ ਕਹਾਂਗੇ ਮੈਨੂੰ ਜੀ ਬੜਾ ਚਾਅ ਪੈਦਾ ਹੋਇਆ ਭਜਨ ਕਰਨ ਦਾ ਮੈਂ ਜੀ ਸੇਵਾ ਕਰਨ ਦਾ ਚਾਹ ਇਹ ਨਾ ਸਮਝ ਰਹੇ ਹੋ ਆਪਣਾ ਕੀਤਾ ਉਹ ਗੁਰੂ ਪਰਮੇਸ਼ਰ ਦੀ ਕਿਰਪਾ ਸਮਝਣੀ ਚਾਹੀਦੀ ਹੈ ਜਦੋਂ ਮਨ ਦੇ ਅੰਦਰ ਸਤਸੰਗੀ ਫੁਰਨਾ ਹੋਵੇ ਪਾਠ ਬਾਣੀ ਪੜ੍ਹਨ ਦਾ ਸੁਣਨ ਦਾ ਜਾਂ ਸੰਗਤ ਕਰਨ ਦਾ ਸੇਵਾ ਕਰਨ ਦਾ ਲੱਖ ਲੱਖ ਵਾਰੀ ਗੁਰੂ ਤੇ ਪਰਮੇਸ਼ਰ ਦਾ ਧੰਨਵਾਦ ਕਰੋ ਮਹਾਰਾਜ ਸ਼ੁਕਰ ਹੈ ਮੇਰੇ ਮਨ ਵਿਚ ਫੁਰਨਾ ਤੁਸੀਂ ਹੀ ਭਰਾਇਆ ਹੈ ਇੱਥੋਂ ਵੀ ਸਤਸੰਗ ਹੋਮਾ ਦੀ ਲਪੇਟ ਵਿਚ ਆਉਣਾ ਨਹੀਂ ਹੈ ਹੇ ਮਹਾਰਾਜ ਬੜੀ ਕਿਰਪਾ ਕੀਤੀ ਮੇਰੇ ਮਨ ਵਿਚ ਲੋਚ ਇੱਛਾ ਲਾ ਦਿੱਤੀ ਹੈ ਤੁਸੀਂ ਭਜਨ ਕਰਨ ਦੀ
ਮੈਂ ਮਨ ਤਨ ਲੋਚ ਲੱਗੀ ਹਰ ਸੇਤੀ
ਜਿਹੜੀ ਹਰੀ ਦੀ ਨਾਮ ਦੀ ਪ੍ਰਾਪਤੀ ਵਾਸਤੇ ਮੇਰੀ ਮਨ ਵਿਚ ਲੋਚ ਇੱਛਾ ਲੱਗ ਰਹੀ ਹੈ ਤੁਹਾਡੀ ਕਿਰਪਾ ਹੈ
ਪ੍ਰਭ ਲੋਚ ਪੂਰੀ ਸਤਿਗੁਰ ਸੁਣਾਈ
ਹੇ ਪ੍ਰਭੂ ਇਹ ਜਿਹੜੀ ਇੱਛਾ ਪੂਰੀ ਹੋਣੀ ਹੈ ਨਾਮ ਜਪਣ ਦੀ ਸਤਿਗੁਰਾਂ ਦੀ ਸ਼ਰਨ ਵਿਚ ਜਾ ਕੇ ਹੋਵੇਗੀ ਮੈਨੂੰ ਗੁਰਾਂ ਦੀ ਸ਼ਰਨ ਬਖਸ਼ ਦਿਓ
ਮਾਨਸ ਜਨਮ ਪੁੰਨ ਕਰ ਪਾਇਆ
ਮਾਨਸ ਜਨਮ ਵੀ ਮੈਂ ਧੱਕੇ ਨਾਲ ਨੀ ਮੈਨੂੰ ਪ੍ਰਾਪਤ ਹੋਇਆ ਵੀ ਮੈਂ ਹੀ ਲਿਆ ਹੈ ਪੂਰਵਲੇ ਕੋਈ ਪੁੰਨ ਸੀ ਤਾਂ ਪ੍ਰਾਪਤ ਹੋਇਆ
ਬਿਨ ਨਾਵੈ ਤ੍ਰਿਗ ਤ੍ਰਿਗ ਬਿਰਥਾ ਜਾਈ
ਮਾਨਸ ਦੇਹੀ ਤਾਂ ਮਿਲ ਗਈ ਨਾਮ ਤੋਂ ਬਿਨਾਂ ਤ੍ਰਿਕਾਰ ਹੈ ਫਿੱਟੇ ਮੂੰਹ ਉਹਨਾਂ ਦਾ ਜਿਨ੍ਹਾਂ ਦਾ ਨਾਮ ਨਹੀਂ ਜਪਦੇ ਤ੍ਰਿਕਾਰ ਹੈ ਬਿਰਥਾ ਜਾ ਰਿਹਾ ਬਿਸਫਲ ਜਿਨ੍ਹਾਂ ਦਾ
ਨਾਮ ਬਿਨਾਂ ਰਸ ਕਸ ਦੁੱਖ ਖਾਵੇ
ਨਾਮ ਤੋਂ ਪਰੇ ਹੋ ਕੇ ਸਤਸੰਗਤ ਜੀ ਰਸ ਜੂਸ ਕੱਢ ਕੱਢ ਕੇ ਪੀਣੇ ਕਸ ਖਿੱਚ ਖਿੱਚ ਕੇ ਸਤਸੰਗੀ ਸਤ ਸ਼ਰਾਬਾਂ ਪੀਣੀਆਂ ਇਹ ਦੁੱਖ ਰੂਪ ਨੇ ਸਾਰੇ
ਮੁੱਖ ਫੀਕਾ ਥੁੱਕ ਥੁੱਕ ਮੁੱਖ ਪਾਈ
ਉਹ ਵੀ ਫਿੱਕੇ ਬੋਲਣਾ ਨਾਲੇ ਪੀ ਲੈਣੀ ਨਾਲੇ ਫਿਰ ਗਾਲਾਂ ਕੱਢਣੀਆਂ ਉਹਨਾਂ ਲੋਕਾਂ ਦੇ ਸਤਸੰਗੀ ਦਾਣਤਾਂ ਦੀਆਂ ਥੁੱਕਾਂ ਪੈਂਦੀਆਂ ਹਨ ਥੁੱਕਾਂ ਤੇ ਥੁੱਕਾਂ ਲੋਕ ਪ੍ਰਲੋਕ ਚ
ਜੋ ਜਨ ਹਰ ਪ੍ਰਭ ਹਰ ਹਰ ਸਰਣਾ
ਜੋ ਭਾਈ ਭਗਤ ਜਨ ਗੁਰਮੁਖ ਗੁਰਸਿੱਖ ਹਰੀ ਪ੍ਰਭੂ ਦੀ ਸ਼ਰਨ ਵਿਚ ਹਨ
ਤਿੰਨ ਦਰਗਾਹ ਹਰ ਹਰ ਦੇ ਵਡਿਆਈ
ਉਹਨਾਂ ਨੂੰ ਸਤਸੰਗ ਜੀ ਹਰੀ ਪਰਮੇਸ਼ਰ ਆਪ ਹੀ ਦਰਗਾਹ ਵਿਚ ਵਡਿਆਈ ਅਭੇਦਤਾ ਦੀ ਦਿੰਦਾ ਹੈ अपने विच मेलन दी वडियाई दिंदा है।
धन धन साहबास कहे प्रभ जन को।
उस वेले की आवाज आउंदी है, अकाल गो बाणी है, प्रभु अपने जना नू की कहंदा है, धनो प्यारे हो, धनो तुसी सेवा करके सिमर करके तुसी अपना जन्म सफला करके आए हो। ऐ आवाज दिंदा है, जम नहीं उत्थे आक मार दे।
जन नानक मेरे लै गल लाई।
दासा भाव धार के गुरु रामदास जी समाप्ति ते कहंदे ने, परमेश्वर सत संगत जी गल ला के उन्हां नू मेल लैंदा है। गल जे लगन दी इच्छा है, पहला अपने कंठ दे नाल भाई वाहिगुरू दे सिमरन नू ला लो, गुरबाणी नू सत्संग कंठ कर लो। बाणी कंठ पैसा गंठ, जिन्हां ने सारी जिंदगी बाणी कंठ नू ला के रखी है, उन्हां नू वाहिगुरू भाई मानस देही तो बाद कंठ नू लाउंदा है। कंठ नू सत संगत जी मिल मेरे बीठदा लै बाहड़ी बुलाए। ओ पुछो जाके सत्संग जी, विधि छंद सीना गुरु का सीना, कंठ नू लाया गुरु हरगोबिंद साहिब जी ने सत्संग जी विधि चंद नू, ओ जिहड़ा आनंद आया भाई विधि चंद नू पता है। नगरेटे गुर के बेटे सेवा कीती सत्संग जी, जेते ने दसवें पातशाह ने कंठ ना लाया, ओ गुरमुख नू पता है कि किन्ना किन्ना दसी गुरु साहब दे नाल सत्संग जी कंठ ना लगण दा। सो वाहिगुरु सत्संग जी जिन्हां ने जन्म सफला कीता है, सिमरन भजन विच बतीत की है जिंदगी, उन्हां नू हाक मार के भाई कंठ ना लाउंदा है। सदा वास्ते अज्ञान जन दुखां नू कट के वाहिगुरु दे सत्संग स्वरूप विच समा जांदे हन। तो सतसंगत जी इत्थे बसनाम दिंदा, भुलना चुका माफ करनिया, सतगुरु जी कृपा करन भाई। सारियां संगतां नू दुबारा फिर बेनती है, वधाई होवे भाई गुरु रामदास साहिब जी ने अज अवतार धारिया। आपां सतसंग भोग दे समय ते एकत्र हो के गुरबाणी का जस पढ़िया सुनिया, बेनतियां करिए महाराज, जिस प्रयोजन वास्ते आप जी अकार पुरख के निराकार स्वरूप विचों देह धार के परपकार वास्ते आए हो, ओ सच्चे पातशाह कृपा करो, कलजुगी जीवां नू आपदे चरणां च जोड़ के रखो, जिस करके किरत किरत होइए। सतसंग जी इत्थे विश्राम दिंदा, रागी सिंह जी हाजिर हन, आप अमृतमई बाणी का कीर्तन सरवण करो। वाहिगुरू जी का खालसा, वाहिगुरू जी की फतेह।